ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਨਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੁ ਮਿਹਰਵਾਨਾ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੈ ਮੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੈ ਮੇਰਾ। ਜੁਗੋ ਜੁਗ ਅਟਲ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਪਰੰਤ ਇਸ ਅਸਥਾਨ ਤੇ ਬੈਠ ਕੇ ਜੋ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪ ਜੀ ਨੇ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਸੀ। ਉਸ ਮਹਾਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦੇ ਲਈ ਗੁਰੂ ਹਜ਼ੂਰੀ ਵਿੱਚ ਆਪ ਜੀ ਜੁੜ ਬੈਠੇ ਹੋ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਅੱਜ ਦੀ ਇਹ ਸਵੇਰ ਗੁਰੂ ਕੀ ਹਜ਼ੂਰੀ ਵਿੱਚ ਬੈਠਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਜ਼ਿੰਦਗੀ ਦਾ ਮਕਸਦ ਪਰਮਾਤਮਾ ਵਿੱਚ ਲਿਵਲੀਨ ਹੋਣ ਤੋਂ ਹੀ ਹੈ। ਹਰ ਬੰਦਾ ਜ਼ਿੰਦਗੀ ਅੰਦਰ ਸੁੱਖ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ, ਪਰ ਇਹ ਆਨੰਦ ਉਦੋਂ ਮਿਲਣਾ ਜਦੋਂ ਆਪਾਂ ਪਰਮਾਤਮਾ ਦੇ ਪਿਆਰ ਵਿੱਚ ਜੁੜ ਜਾਵਾਂਗੇ। ਜ਼ਿੰਦਗੀ 'ਚ ਦੁੱਖਾਂ ਦਾ ਕਾਰਨ ਕੇਵਲ ਇੱਕੋ ਹੈ ਕਿ ਆਪਾਂ ਪਰਮਾਤਮਾ ਨੂੰ ਭੁਲਾ ਬੈਠੇ ਹਾਂ। ਅੱਜ ਦਾ ਜੋ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਇਹ ਟੋਡੀ ਰਾਗ ਵਿੱਚੋਂ ਗੁਰੂ ਕਾ ਪਾਵਨ ਮੁੱਖ ਵਾਕ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 711 'ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਦੋ ਤਰ੍ਹਾਂ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ। ਇੱਕ ਉਹ ਲੋਕ ਨੇ ਜਿਹੜੇ ਜ਼ਿੰਦਗੀ ਅੰਦਰ ਖੁਆਰ ਹੋ ਰਹੇ ਨੇ, ਬੜੇ ਦੁੱਖਾਂ ਨੂੰ ਭੋਗ ਰਹੇ ਨੇ, ਇੱਕ ਉਹ ਨੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਆਨੰਦ ਦੇ ਨਾਲ ਭਰਪੂਰ ਕਰ ਲਿਆ। ਜ਼ਿੰਦਗੀ ਦੀ ਮੰਜ਼ਿਲ ਦਾ ਪਤਾ ਨਾ ਹੋਵੇ ਤਾਂ ਮਨੁੱਖ ਜ਼ਿੰਦਗੀ 'ਚ ਯਕੀਨਨ ਖੁਆਰ ਹੁੰਦਾ। ਇੱਕ ਹੁੰਦਾ ਬੰਦਾ ਰਸਤਾ ਭੁੱਲ ਜਾਂਦਾ, ਕੋਈ ਗੱਲ ਨਹੀਂ, ਰਸਤਾ ਕਿਸੇ ਪਾਸੋਂ ਪੁੱਛ ਕੇ ਬੰਦਾ ਮੰਜ਼ਿਲ 'ਤੇ ਪਹੁੰਚ ਜਾਏਗਾ। ਮੰਜ਼ਿਲ ਦਾ ਪਤਾ ਹੋਏ, ਬੰਦਾ ਰਸਤਾ ਪਤਾ ਕਰਕੇ ਮੰਜ਼ਿਲ 'ਤੇ ਪਹੁੰਚ ਜਾਂਦਾ, ਪਰ ਜਿਸ ਮਨੁੱਖ ਨੂੰ ਮੰਜ਼ਿਲ ਹੀ ਭੁੱਲ ਗਈ ਹੈ ਉਹ ਕਿੱਧਰ ਜਾਏਗਾ? ਤੁਹਾਨੂੰ ਉਸ ਥਾਂ ਦਾ ਹੀ ਨਹੀਂ ਪਤਾ ਕਿੱਥੇ ਜਾਣਾ ਹੈ ਅਤੇ ਕਿਹੜਾ ਰਸਤਾ ਤੁਸੀਂ ਪੁੱਛੋਗੇ। ਮਨੁੱਖ ਇਸ ਜਗਤ ਰੂਪੀ ਜੰਗਲ ਦੇ ਅੰਦਰ ਆਪਣੀ ਮੰਜ਼ਿਲ ਭੁੱਲ ਬੈਠਾ ਹੈ। ਇਹੀ ਕਾਰਨ ਹੈ ਕਿ ਚਾਰ ਸਫੇਰੇ ਚੀਕ ਚਿਹਾੜਾ ਮੱਚਿਆ ਹੋਇਆ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਪਾਵਨ ਮੁਖਵਾਕ ਬਖਸ਼ਿਸ਼ ਕੀਤਾ ਹੈ ਕਿ ਬਾਰ ਵਿਡਾਨੜੇ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ ਤਹ ਸਹਿ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ। ਬਗਾਨੀ ਜੂਹ ਦੇ ਵਿੱਚ ਬੰਦਾ ਰਸਤਾ ਭੁੱਲ ਬੈਠਾ, ਮੰਜ਼ਿਲ ਭੁੱਲ ਬੈਠਾ, ਅੱਗ ਲੱਗੀ ਹੋਈ, ਚੀਕ ਚਿਹਾੜਾ ਮੱਚਿਆ ਹੋਇਆ। ਮਨੁੱਖ ਦੀ ਹਾਲਤ ਵੀ ਇਹੀ ਹੈ, ਇਸ ਜਗਤ ਰੂਪੀ ਬਗਾਨੀ ਜੂਹ ਦੇ ਅੰਦਰ ਇਹ ਘਿਰ ਗਿਆ, ਮੰਜ਼ਿਲ ਨੂੰ ਭੁੱਲ ਬੈਠਾ ਹੈ। ਜਦੋਂ ਇਹਦੀ ਸੁਰਤ ਪਰਮਾਤਮਾ ਦੇ ਪਿਆਰ 'ਚ ਲੱਗ ਜਾਏਗੀ ਇਹ ਜੰਗਲ ਵੀ ਆਨੰਦ ਦਾ ਕਾਰਨ ਬਣ ਜਾਏਗਾ। ਜ਼ਿੰਦਗੀ ਅੰਦਰ ਕੋਈ ਚੀਜ਼ ਦੁੱਖਾਂ ਦਾ ਕਾਰਨ ਨਹੀਂ ਹੈ, ਦੁੱਖ ਮਨੁੱਖ ਦੇ ਆਪਣੇ ਜੀਵਨ ਦੇ ਢੰਗ ਦੇ ਅੰਦਰ ਨੇ। ਜਦੋਂ ਜਿਉਣ ਦੀ ਜਾਚ ਆ ਜਾਏ ਹਰ ਚੀਜ਼ ਵਿੱਚੋਂ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ। ਸਿਆਣੇ ਕਹਿੰਦੇ ਨੇ ਕਿ ਜਿਸ ਮਨੁੱਖ ਨੂੰ ਜਿਉਣ ਦਾ ਸਲੀਕਾ ਆ ਗਿਆ ਨਾ, ਉਹਦੇ ਲਈ ਇੱਕ ਜ਼ਿੰਦਗੀ ਬਹੁਤ ਹੈ। ਇੱਕ ਜ਼ਿੰਦਗੀ 'ਚ ਉਹ ਸੰਤੁਸ਼ਟ ਹੋ ਜਾਂਦਾ। ਆ ਕਿਸੇ ਅਗਲੇ ਜੀਵਨ ਦੀ ਜਾਚ ਜਾਂ ਅਗਲੀ ਕਿਸੇ ਲੋਕ ਦੀ ਜਿਹੜੀ ਆਸ ਅਸੀਂ ਲਾਈ ਬੈਠੇ ਹਾਂ ਨਾ, ਇਹ ਸਿਰਫ ਇਸ ਗੱਲ ਤੋਂ ਪੈਦਾ ਹੋਈ ਕਿ ਆਪਾਂ ਇਸ ਜ਼ਿੰਦਗੀ ਵਿੱਚ ਸੰਤੁਸ਼ਟ ਨਹੀਂ ਹੋਏ, ਸਾਨੂੰ ਇਸ ਜ਼ਿੰਦਗੀ ਵਿੱਚ ਜਿਉਣਾ ਨਹੀਂ ਆਇਆ। ਗੁਰਬਾਣੀ ਕਹਿੰਦੀ ਜੇ ਜ਼ਿੰਦਗੀ 'ਚ ਆਨੰਦ ਮੰਨਣਾ ਤਾਂ ਜੀਵਨ ਦਾ ਗਿਆਨ ਪ੍ਰਾਪਤ ਕਰੋ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੇ ਪਿਆਰੇ ਬਚਨ ਆਨੰਦ ਸਾਹਿਬ ਜੀ ਵਿੱਚ ਬਖਸ਼ਿਸ਼ ਕੀਤੇ ਨੇ। ਕਿਸੇ ਵੀ ਬੰਦੇ ਨੂੰ ਪੁੱਛੋ, ਕਹੋਗਾ ਜੀ ਬੜਾ ਆਨੰਦ ਹੈ, ਚਾਰ ਪੈਸੇ ਨੇ, ਗੱਡੀਆਂ ਨੇ, ਕਾਰਾਂ ਨੇ, ਰੁਤਬਾ, ਬੜਾ ਆਨੰਦ ਹੈ। ਹਾਲਾਂਕਿ ਅੰਦਰੋਂ ਬੜਾ ਪਰੇਸ਼ਾਨ ਹੈ, ਬਾਹਰੋਂ ਕਹੇ ਜੀ ਬੜੀ ਚੜ੍ਹਦੀ ਕਲਾ, ਬੜਾ ਆਨੰਦ ਹੈ। ਸਾਹਿਬ ਜੀ ਕਹਿੰਦੇ ਕਿ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਆਨੰਦ ਕਹਿੰਦੇ ਸਾਰੇ ਨੇ, ਪਰ ਆਨੰਦ ਹੈ ਕਿਸੇ ਵਿਰਲੇ ਕੋਲ ਹੈ। ਜਿਹਦੇ ਕੋਲ ਹੈ ਉਹਨੂੰ ਗੁਰੂ ਪਾਸੋਂ ਪਤਾ ਲੱਗਿਆ ਕਿ ਆਨੰਦ ਹੈ ਕੀ ਹੈ। ਅਸੀਂ ਸੋਚਦੇ ਕਿ ਖਾਣਾ ਪੀਣਾ ਹੀ ਆਨੰਦ ਹੈ। ਮਨੁੱਖ ਦੀ ਖੁਆਰੀ ਦਾ ਕਾਰਨ ਕੀ ਹੈ? ਮਨੁੱਖ ਨੇ ਮੰਜ਼ਿਲ ਨੂੰ ਭੁਲਾ ਦਿੱਤਾ, ਜ਼ਿੰਦਗੀ ਦਾ ਆਦਰਸ਼ ਭੁਲਾ ਦਿੱਤਾ, ਇਹ ਸੋਚ ਲਿਆ ਕਿ ਜਿੰਨਾ ਮਰਜ਼ੀ ਖਾਓਗੇ ਸ਼ਾਇਦ ਇਹੀ ਜ਼ਿੰਦਗੀ ਦੀ ਮੰਜ਼ਿਲ ਹੈ, ਸੋਹਣੇ ਮਕਾਨ ਬਣਾਉਣਾ ਹੀ ਜ਼ਿੰਦਗੀ ਦੀ ਮੰਜ਼ਿਲ ਹੈ, ਸੋਹਣੇ ਕੱਪੜੇ ਪਹਿਨਣਾ ਹੀ ਜ਼ਿੰਦਗੀ ਦੀ ਮੰਜ਼ਿਲ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਬੜੇ ਸੋਹਣੇ ਬਚਨ ਕੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਪਰਮਾਤਮਾ ਨਾਲ ਟੁੱਟ ਕੇ ਕੇਵਲ ਰਸਾਂ ਖਸਾਂ ਲਈ ਖਾਣਾ ਜਿਹੜਾ ਉਹ ਜ਼ਿੰਦਗੀ ਅੰਦਰ ਮਨੁੱਖ ਨੂੰ ਖੁਆਰ ਕਰਦਾ। ਉਸ ਖਾਣ ਦੇ ਨਾਲ ਮਨੁੱਖ ਪੀੜਤ ਹੁੰਦਾ, ਦੁਖੀ ਹੁੰਦਾ, ਹੋਰ ਸੋਹਣਾ ਖੁਸ਼ੀ ਖੁਆਰ। ਮਨੁੱਖ ਨੇ ਸੋਚ ਲਿਆ ਕਿ ਜ਼ਿੰਦਗੀ ਖਾਣ ਲਈ ਮਿਲੀ ਹੈ, ਕਈਆਂ ਨੇ ਸੋਚ ਲਿਆ ਜ਼ਿੰਦਗੀ ਸੌਣ ਲਈ ਮਿਲੀ ਹੈ, ਜ਼ਿੰਦਗੀ ਦੀ ਐਸੋ ਇਸਰਤ ਲਈ ਮਿਲੀ ਹੈ, ਉਹਨਾਂ ਦੀ ਜ਼ਿੰਦਗੀ ਅੰਦਰ ਖੁਆਰੀ ਪੱਲੇ ਪੈਂਦੀ ਹੈ। ਜੇਕਰ ਮਨੁੱਖ ਨੂੰ ਜਿਉਣਾ ਆ ਜਾਏ ਉਹਦਾ ਸੌਣਾ ਵੀ ਪ੍ਰਵਾਨ ਹੋ ਜਾਂਦਾ, ਜੇਕਰ ਮਨੁੱਖ ਨੂੰ ਜਿਉਣਾ ਆ ਜਾਏ ਉਹਦਾ ਖਾਣਾ ਵੀ ਬੰਦਗੀ ਬਣ ਜਾਂਦਾ, ਜੇਕਰ ਮਨੁੱਖ ਨੂੰ ਜਿਉਣਾ ਆ ਜਾਏ ਉਹਦਾ ਹੱਸਣਾ ਵੀ ਬੰਦਗੀ ਬਣ ਜਾਂਦਾ। ਸਤਿਗੁਰੂ ਜੀ ਨੇ ਗੁਰਬਾਣੀ 'ਚ ਇੱਕ ਬਚਨ ਕਿਹਾ, ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਹੀ ਭਗਤ ਹੋਵੇ। ਗੁਰਮੁਖ ਜੋ ਕੁਝ ਵੀ ਕਰਦਾ ਉਹਦੀ ਭਗਤੀ ਬਣ ਜਾਂਦੀ ਹੈ। ਮਨਮੁੱਖ ਪਰਮਾਤਮਾ ਨੂੰ ਵਿਸਾਰ ਕੇ ਜੋ ਕੁਝ ਵੀ ਕਰਦਾ ਉਹਦੀ ਖੁਆਰੀ ਬਣ ਜਾਂਦੀ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਣਾ, ਖਸਮ ਵਿਸਾਰ ਖੁਆਰੀ ਕੀਨੀ ਤਿਗ ਜੀਣਾ, ਜੀਵਨ ਨਹੀਂ ਰਹਿਣਾ। ਗੁਰਦੇਵ ਕਹਿੰਦੇ ਮਨੁੱਖ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਇਹਨੂੰ ਕੇਵਲ ਖਾਣਾ ਯਾਦ ਰਿਹਾ, ਇਹਨੂੰ ਕੇਵਲ ਪੀਣਾ ਯਾਦ ਰਿਹਾ, ਸੌਣਾ ਯਾਦ ਰਿਹਾ, ਹੱਸਣਾ ਯਾਦ ਰਿਹਾ, ਪਰ ਹੋਇਆ ਕਿ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਖਾ ਖਾ ਕੇ ਮਨੁੱਖ ਨੇ ਦੇਹੀ ਵਧਾ ਲਈ, ਇਹ ਜ਼ਿੰਦਗੀ ਤ੍ਰਿਗ ਹੈ। ਕਈਆਂ ਨੇ ਤੇ ਜ਼ਿੰਦਗੀ ਇਹੀ ਸਮਝੀ ਕਿ ਖਾ ਖਾ ਕੇ ਸਰੀਰ ਨੂੰ ਰੋਗੀ ਬਣਾ ਲਓ, ਸਰੀਰ ਦੇ ਅੰਦਰ ਇਹੋ ਜਿਹੀਆਂ ਚੀਜ਼ਾਂ ਉਹ ਪਾਉਂਦੇ ਨੇ ਕਿ ਸਰੀਰ ਨੂੰ ਰੋਗੀ ਬਣਾ ਲੈਂਦੇ ਨੇ, ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਜ਼ਿੰਦਗੀ 'ਚ ਆਨੰਦ ਉਦੋਂ ਮਿਲਦਾ ਜਦੋਂ ਆਨੰਦ ਦਾ ਗਿਆਨ ਹੋ ਜਾਏ। ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ। ਜਦੋਂ ਮਨੁੱਖ ਗੁਰੂ ਕੋਲ ਆਉਂਦਾ, ਗੁਰੂ ਉਹਦੇ ਅੰਦਰੋਂ ਕਿਲਵਿਖਣ ਨੂੰ ਕੱਟਦਾ। ਸਾਡੇ ਅੰਦਰ ਜਿਤਨੀ ਮਾੜੀ ਸੋਚ ਹੈ, ਮਾੜੀ ਵਿਚਾਰ ਹੈ, ਜੇ ਦਿਨ ਵੇਲੇ ਆਪਾਂ ਔਗੁਣ ਕਰਾਂਗੇ, ਜੇ ਦਿਨ ਵੇਲੇ ਆਪਾਂ ਚੋਰੀ ਕਰਾਂਗੇ, ਜੇ ਆਪਾਂ ਠੱਗੀ ਕਰਾਂਗੇ, ਹੇਰਾਫੇਰੀ ਕਰਾਂਗੇ, ਕਿਸੇ ਦਾ ਦਿਲ ਦੁਖਾਵਾਂਗੇ, ਸਾਡੀ ਜ਼ਿੰਦਗੀ ਅੰਦਰ ਕਦੀ ਸੁੱਖ ਨਹੀਂ ਆ ਸਕਦਾ, ਸਾਡੀ ਜ਼ਿੰਦਗੀ ਅੰਦਰ ਕਦੀ ਆਨੰਦ ਨਹੀਂ ਆ ਸਕਦਾ। ਜਦੋਂ ਮਨੁੱਖ ਗੁਰੂ ਕੋਲ ਆਉਂਦਾ ਉਹਦੇ ਅੰਦਰੋਂ ਮੋਹ ਮਿਟਦਾ, ਅੰਦਰੋਂ ਜਿਨਕਾ ਮੋਹ ਟੁੱਟਾ। ਜਿੰਨਾ ਚਿਰ ਮੋਹ ਵਿੱਚ ਰਹੇਗਾ ਉਹਨਾਂ ਚਿਰ ਉਹਦੇ ਮਨ 'ਚ ਸੁਰਤ ਰਹੇਗੀ, ਇਹ ਪਰਿਵਾਰ ਮੇਰਾ ਹੈ, ਉਹ ਬਗਾਨਾ ਹੈ, ਆਪਣੇ ਦੇ ਹਿੱਤ ਲਈ ਦੂਜਿਆਂ ਦਾ ਹਿੱਤ ਉਹ ਖਤਮ ਕਰ ਦੇਵੇਗਾ, ਆਪਣਿਆਂ ਦੇ ਸੁੱਖ ਲਈ ਦੂਜਿਆਂ ਦੇ ਸੁੱਖ ਬਰਬਾਦ ਕਰ ਦੇਵੇਗਾ। ਪਰ ਜਦੋਂ ਅੰਦਰੋਂ ਮੋਹ ਮਿਟ ਗਿਆ ਉਹਦੀ ਜ਼ਿੰਦਗੀ ਸਵਰ ਜਾਏਗੀ। ਤਿਨਖਾ ਸ਼ਬਦ ਸੱਚੇ ਸਵਾਰਿਆ, ਸ਼ਬਦ ਅਰਥ ਬੋਲ ਵੀ ਹੈ, ਸ਼ਬਦ ਅਰਥ ਜ਼ਿੰਦਗੀ ਵੀ ਹੈ, ਪਰਮਾਤਮਾ ਉਹਦੀ ਜ਼ਿੰਦਗੀ ਨੂੰ ਸਵਾਰ ਦਿੰਦਾ। ਜਿਸ ਮਨੁੱਖ ਦੀ ਜ਼ਿੰਦਗੀ ਸਵਰ ਜਾਏ ਹਰ ਸਾਧਨ ਹੀ ਉਹਦਾ ਬੰਦਗੀ ਬਣ ਜਾਂਦਾ। ਜਿਨ੍ਹਾਂ ਦੀ ਜ਼ਿੰਦਗੀ ਸਵਰ ਗਈ ਨਾ ਉਹ ਤੇ ਘਰ ਨੂੰ ਦੇਖ ਕੇ ਵੀ ਰੱਬ ਨੂੰ ਹੀ ਯਾਦ ਕਰਦੇ ਨੇ, ਉਹ ਤੇ ਖਾਣ ਪੀਣ ਲੱਗਿਆਂ ਵੀ ਪਰਮਾਤਮਾ ਨੂੰ ਯਾਦ ਕਰਦੇ ਕਿ ਜਿਸ ਤਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ। ਉਹ ਪਰਮਾਤਮਾ ਦੇ ਸ਼ੁਕਰਾਨੇ 'ਚ ਜੁੜੇ ਰਹਿੰਦੇ, ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਿੰਦੇ ਨੇ। ਜਿਹੜਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਿਆ ਰਹੇਗਾ ਉਹ ਜ਼ਿੰਦਗੀ 'ਚ ਆਨੰਦ ਮਾਣੇਗਾ, ਉਹਦਾ ਜੀਵਨ ਧੰਨ ਹੋ ਜਾਏਗਾ। ਪਰ ਜਿਹੜਾ ਜ਼ਿੰਦਗੀ ਦੇ ਅੰਦਰ ਪਰਮਾਤਮਾ ਨਾਲ ਟੁੱਟ ਕੇ ਕੇਵਲ ਤਾਂ ਕੇਵਲ ਖਾਣ ਪੀਣ ਤੱਕ ਸਹਿਮਤ ਰਹੇਗਾ, ਮੋਹ ਮਾਇਆ 'ਚ ਖਰਚ ਹੋ ਜਾਏਗਾ, ਉਹਦੇ ਪੱਲੇ ਕੇਵਲ ਖੁਆਰੀ ਪਏਗੀ, ਉਹ ਜ਼ਿੰਦਗੀ ਨੂੰ ਆਪਣੀ ਨੂੰ ਅਜਾਈਂ ਗਵਾ ਕੇ ਚੱਲਿਆ ਜਾਏਗਾ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਜ਼ਿੰਦਗੀ ਦੀ ਖੁਆਰੀ ਤੋਂ ਬਚ ਕੇ ਜ਼ਿੰਦਗੀ ਨੂੰ ਧੰਨ ਤੇ ਸਫਲ ਬਣਾਉਣ ਦੇ ਲਈ ਜੋ ਪ੍ਰੇਰਣਾ ਕੀਤੀ ਹੈ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੇ ਵਿਚਾਰ ਸਾਂਝੇ ਕਰੀਏ ਜੀ। ਸਤਿਗੁਰੂ ਜੀ ਦੇ ਪਿਆਰ 'ਚ ਜੁੜੀਏ, ਰਸਨਾ ਨੂੰ ਪਵਿੱਤਰ ਮਨ ਨੂੰ ਇਕਾਗਰ ਕਰਨ ਦੇ ਲਈ ਮੁੱਖ ਤੋਂ ਇੱਕ ਵੇਰਾਂ ਸਾਰੇ ਹੀ ਉਚਾਰਨ ਕਰੀਏ, ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਮੁੱਖ ਵਾਕ ਜੋ ਟੋਡੀ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 711 ਤੇ ਸੁਭਾਇਮਾਨ ਹੈ। ਗੁਰਦੇਵ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਵਾਹਿਗੁਰੂ ਜੀ ਨੂੰ ਵਿਸਾਰਨ ਕਰਕੇ, ਵਾਹਿਗੁਰੂ ਜੀ ਨਾਲੋਂ ਟੁੱਟ ਜਾਣ ਕਰਕੇ ਸਾਡੇ ਪੱਲੇ ਕੇਵਲ ਤਾਂ ਕੇਵਲ ਖੁਆਰੀ ਪੈਂਦੀ ਹੈ। ਵਾਹਿਗੁਰੂ ਜੀ ਨੂੰ ਵਿਸਾਰਨ ਦਾ ਅਰਥ ਇਹ ਹੈ ਕਿ ਹਰ ਥਾਂ 'ਤੇ ਮਨੁੱਖ ਦਾ ਹੰਕਾਰ ਹੀ ਭਾਰੂ ਹੋ ਗਿਆ, ਇਹ ਘਰ ਮੇਰਾ, ਪਰਿਵਾਰ ਮੇਰਾ, ਧਨ ਮੇਰਾ, ਦੌਲਤ ਮੇਰੀ, ਮੈਂ ਬੜਾ ਸਿਆਣਾ, ਮੈਂ ਬੜਾ ਗਿਆਨਵਾਨ। ਮਨੁੱਖ ਨੂੰ ਸਭ ਕੁਝ ਯਾਦ ਹੈ, ਹਰ ਚੀਜ਼ ਨੂੰ ਇਹ ਆਪਣੀ ਸਮਝਦਾ, ਕਦੀ ਇਹਨੇ ਪਰਮਾਤਮਾ ਨੂੰ ਆਪਣੀਆਂ ਨਹੀਂ ਸਮਝਿਆ। ਗੁਰਬਾਣੀ ਕਹਿੰਦੀ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਹਰ ਚੀਜ਼ ਮੇਰੀ ਹੈ, ਪਰ ਜਦੋਂ ਇਹ ਰੱਬ ਨੂੰ ਆਪਣਾ ਸਮਝ ਲਏਗਾ ਉਦੋਂ ਇਹਨੂੰ ਜ਼ਿੰਦਗੀ 'ਚ ਖੁਆਰੀ ਪੱਲੇ ਨਹੀਂ ਪਏਗੀ। ਆਇਆ ਸੀ ਪਰਮਾਤਮਾ 'ਚ ਜੁੜਨ ਦੇ ਲਈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਆਪਣੀ ਰਚਨਾ ਰਾਹੀਂ ਕਹਿ ਕੇ ਸਾਡੀ ਜ਼ਿੰਦਗੀ ਬਾਰੇ ਸਾਨੂੰ ਸਮਝਾਇਆ। ਇਸ ਦੁਨੀਆਂ ਜਦੋਂ ਆਪਾਂ ਆਏ ਸੀ ਨਾ, ਵਾਹਿਗੁਰੂ ਜੀ ਦੇ ਦਰ ਤੋਂ ਬੜੀਆਂ ਰਹਿਮਤਾਂ, ਬੜੀਆਂ ਬਖਸ਼ਾਂ ਪ੍ਰਾਪਤ ਹੋਈਆਂ। ਦੇਖੋ ਇੰਨੀ ਵਧੀਆ ਜ਼ਿੰਦਗੀ ਮਿਲੀ, ਇਹਦੋਂ ਵਧੀਆ ਕੋਈ ਗੱਲ ਹੋ ਸਕਦੀ ਹੈ? ਜਿਹੜਾ ਬੰਦਾ ਇਹ ਜ਼ਿੰਦਗੀ ਪ੍ਰਾਪਤ ਕਰਕੇ ਸੰਤੁਸ਼ਟ ਨਹੀਂ ਹੈ, ਉਹ ਸਭ ਕੁਝ ਪ੍ਰਾਪਤ ਕਰਕੇ ਵੀ ਸੰਤੁਸ਼ਟ ਨਹੀਂ ਹੋਏਗਾ। ਜਿਹਨੂੰ ਜ਼ਿੰਦਗੀ ਮਿਲ ਗਈ, ਹੋਰ ਕੀ ਚਾਹੀਦਾ? ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤੀ ਹੈ, ਜੇ ਬੰਦਾ ਉਸ ਵਾਹਿਗੁਰੂ ਜੀ ਦੇ ਸ਼ੁਕਰਾਨੇ 'ਚ ਹੀ ਜੁੜਿਆ ਰਹੇ, ਉਹਦੇ ਪਿਆਰ 'ਚ ਹੀ ਜੁੜਿਆ ਰਹੇ, ਜ਼ਿੰਦਗੀ ਆਨੰਦ ਨਾਲ ਭਰ ਜਾਏਗੀ। ਭਾਈ ਸਾਹਿਬ ਜੀ ਕਹਿੰਦੇ ਕਿ ਜਦੋਂ ਆਏ ਸਾਂ, ਅਸਨ ਬਸਨ ਸੰਗ ਲੀਨੇ ਔ ਬਚਨ ਕੀਨੇ, ਜਨਮ ਧਾਰ ਸਾਧ ਸੰਗ ਸ੍ਰੀ ਗੁਰੂ ਆਰਾਧ ਹੈ। ਅਸਨ ਬਸਨ ਦਾ ਅਰਥ ਹੈ ਕਿ ਖਾਣ ਪੀਣ ਪਹਿਨਣ ਦੀਆਂ ਦਾਤਾਂ ਲੈ ਕੇ, ਇਹ ਸਾਰੀਆਂ ਰਹਿਮਤਾਂ ਲੈ ਕੇ ਵਾਹਿਗੁਰੂ ਜੀ ਦੇ ਨਾਲ ਇੱਕ ਬਚਨ ਕੀਤਾ ਸੀ ਕਿ ਵਾਹਿਗੁਰੂ ਜੀ ਜ਼ਿੰਦਗੀ 'ਚ ਤੁਹਾਨੂੰ ਯਾਦ ਕਰਾਂਗੇ ਆਪਾਂ। ਆਪਾਂ ਨਹੀਂ ਕਹਿੰਦੇ ਕੋਈ ਪਰਉਪਕਾਰ ਕਿ ਆਪਾਂ ਕਹਿੰਦੇ ਤੈਨੂੰ ਸਦਾ ਯਾਦ ਕਰਾਂਗੇ, ਵੀ ਤੂੰ ਬੜਾ ਪਰਉਪਕਾਰ ਕੀਤਾ ਸਾਡੇ 'ਤੇ, ਸਦਾ ਯਾਦ ਰੱਖਾਂਗੇ ਤੈਨੂੰ। ਮਨੁੱਖ ਕਹਿੰਦਾ ਸੀ ਵਾਹਿਗੁਰੂ ਜੀ ਸਦਾ ਯਾਦ ਰੱਖਾਂਗੇ, ਪਰ ਇਹਾਂ ਆਏ ਦਾਤਾ ਬਿਸਰਾਏ, ਦਾਸੀ ਸੰਗ ਲਪਟਾਏ, ਪੰਚ ਦੂਤ ਭ੍ਰਮ ਭ੍ਰਮਤ ਅਸਾਧ ਹੈ। ਜਦੋਂ ਇਸ ਦੁਨੀਆਂ 'ਚ ਆਇਆ, ਇਹਦੇ 'ਤੇ ਮਾਇਆ ਦਾ ਪ੍ਰਭਾਵ ਪਿਆ, ਲਿਵ ਛੁੜਕੀ ਤ੍ਰਿਸ਼ਨਾ ਲਗੀ, ਮਾਇਆ ਅਮਰ ਵਰਤ ਆਇਆ, ਇਹਦੀ ਲਿਵ ਟੁੱਟ ਗਈ ਪਰਮਾਤਮਾ ਨਾਲੋਂ, ਮਾਇਆ ਦਾ ਪ੍ਰਭਾਵ ਇਹਦੇ 'ਤੇ ਪੈ ਗਿਆ, ਦਾਤਾ ਭੁੱਲ ਗਿਆ, ਦਾਤੀ ਦਾ ਗੁਲਾਮ ਬਣ ਗਿਆ, ਦਾਸੀ ਦਾ ਗੁਲਾਮ ਬਣ ਗਿਆ। ਜਿਸ ਵੇਲੇ ਮਨੁੱਖ ਪਰਮਾਤਮਾ ਨਾਲੋਂ ਟੁੱਟਦਾ, ਖੁਆਰੀ ਉਦੋਂ ਸ਼ੁਰੂ ਹੋ ਜਾਂਦੀ ਹੈ, ਉਦੋਂ ਔਗਣ ਇਹਦੇ 'ਤੇ ਭਾਰੂ ਹੋ ਜਾਂਦੇ ਨੇ, ਵਿਕਾਰ ਇਹਨੂੰ ਆਪਣਾ ਗੁਲਾਮ ਲੈਂਦੇ ਨੇ। ਇਹ ਮਨੁੱਖ ਜਿਹੜਾ ਧਰਤੀ ਦਾ ਬਾਦਸ਼ਾਹ ਸੀ, ਜਿਹਨੂੰ ਵਾਹਿਗੁਰੂ ਜੀ ਨੇ ਧਰਤੀ ਦੇ ਸਾਰੇ ਸੁੱਖ ਮਾਣਨ ਲਈ ਭੇਜਿਆ ਸੀ, ਇਹ ਮਾਇਆ ਦਾ ਗੁਲਾਮ ਹੋ ਕੇ ਦਾਸ ਬਣ ਕੇ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੰਦਾ। ਇਮੈਜਿਨ ਕਰੀਏ ਗੁਲਾਮੀ 'ਚ ਕਿੰਨਾ ਦੁੱਖ ਹੈ ਅਤੇ ਰਾਜ ਭਾਗ ਵਿੱਚ ਕਿੰਨਾ ਸੁੱਖ ਹੈ। ਵਾਹਿਗੁਰੂ ਜੀ ਨੇ ਰਾਜ ਦਿੱਤਾ ਸੀ ਇਸ ਨੂੰ ਧਰਤੀ ਦਾ। ਗੁਰਦੇਵ ਕਹਿੰਦੇ ਇੱਥੇ ਆ ਕੇ ਦਾਤਾ ਭੁੱਲ ਗਿਆ, ਦਾਸੀ ਦਾ ਗੁਲਾਮ ਬਣਿਆ, ਹਰ ਕਿਸੇ ਦਾ ਗੁਲਾਮ ਬਣ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ, ਜਦੋਂ ਰੱਬ ਨਾਲੋਂ ਟੁੱਟ ਜਾਓਗੇ ਨਾ, ਤਿਰ ਤਿਰ ਦੇ ਮੁਹਤਾਜ ਹੋ ਜਾਓਗੇ, ਹਰ ਬਿਸਰਤ ਸਭ ਕਾ ਮੁਹਤਾਜ, ਰੱਬ ਨਾਲੋਂ ਟੁੱਟਣ ਕਰਕੇ ਧਿਰ ਧਿਰ ਦੇ ਮੁਹਤਾਜ ਹੋ ਜਾਓਗੇ। ਜੇ ਪਰਮਾਤਮਾ ਦੇ ਪਿਆਰ 'ਚ ਜੁੜੇ ਰਹੋਗੇ, ਬੜੇ ਆਨੰਦ 'ਚ ਇੱਕ ਗੱਲ ਕਹੋਗੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਣਦਾ, ਜਦੋਂ ਤੁਸੀਂ ਮੇਰੇ ਵੱਲ ਹੋ ਤਾਂ ਮੈਨੂੰ ਕਿਸੇ ਦੀ ਮੁਹਤਾਜਗੀ ਦੀ ਲੋੜ ਹੈ। ਜਦੋਂ ਰੱਬ ਨਾਲੋਂ ਟੁੱਟਿਆ, ਧਿਰ ਧਿਰ ਦਾ ਮੁਹਤਾਜ ਹੋ ਗਿਆ, ਫਿਰ ਹੋਇਆ ਕਿ ਸੱਚ ਮਰਨੋਂ ਵਿਸਾਰ, ਜੀਵਨ ਮਿੱਥਿਆ ਸੰਸਾਰ, ਸਮਝੇ ਨਾ ਜੀਤ ਹਾਰ ਸੁਪਨ ਸਮਾਧ ਹੈ। ਜਿਹੜੀ ਚੀਜ਼ ਸੱਚ ਸੀ ਉਹਨੂੰ ਭੁੱਲ ਗਈ, ਸੱਚ ਸੁਣਨਾ ਹੀ ਨਹੀਂ ਚਾਹੁੰਦਾ, ਇਹ ਸੱਚ ਬੋਲਣਾ ਨਹੀਂ ਚਾਹੁੰਦਾ, ਝੂਠ ਇਹਨੂੰ ਬੜਾ ਚੰਗਾ ਲੱਗਦਾ। ਕੋਈ ਕਹਿ ਦੇਵੇ ਨਾ ਤੂੰ ਜੁਗਾਂ ਜੁਗਾਂ ਤੱਕ ਜਿਵੇਂ ਤਾਂ ਬੜਾ ਖੁਸ਼ ਹੁੰਦਾ, ਹਾਲਾਂਕਿ ਜਿਉਣਾ ਨਹੀਂ ਹੈ, ਝੂਠ ਹੈ ਨਾ। ਕੋਈ ਕਹਿੰਦਾ ਲੰਮੀ ਉਮਰ ਜਿਵੇਂ ਤਾਂ ਬੜਾ ਖੁਸ਼ ਹੁੰਦਾ, ਕੋਈ ਕਹਿ ਦੇਵੇ ਜਿੰਨੀ ਰੱਬ ਨੇ ਦਿੱਤੀ ਉਨੀ ਤੰਦਰੁਸਤ ਜਿਵੇਂ ਤਾਂ ਹੋ ਸਕਦਾ ਉਹਨਾਂ ਖੁਸ਼ ਨਾ ਹੋਏ, ਕਿਉਂਕਿ ਝੂਠ ਸੁਣ ਕੇ ਮਨੁੱਖ ਨੂੰ ਵਧੀਆ ਲੱਗਦਾ, ਕੰਨ ਝੂਠ ਸੁਣਨਾ ਚਾਹੁੰਦੇ ਨੇ, ਰਸਨਾ ਝੂਠ ਬੋਲਣਾ ਚਾਹੁੰਦੀ, ਹਾਲਾਂਕਿ ਮਨੁੱਖ ਨੂੰ ਸੱਚ ਨਜ਼ਰ ਆ ਰਿਹਾ, ਪਰ ਇਹਨੂੰ ਝੂਠ ਬੋਲ ਕੇ ਝੂਠੀ ਤਸੱਲੀ ਦੇਈ ਜਾਓ ਤਾਂ ਬੜਾ ਪ੍ਰਸੰਨ ਹੋਏਗਾ, ਬੜਾ ਖੁਸ਼ ਹੋਏਗਾ ਕਿ ਇਹਨੇ ਕਹਿ ਤਾਂ ਹੁਣ ਸਦਾ ਹੀ ਜਿਉਂਦਾ ਰਹੇਗਾ, ਤੈਨੂੰ ਕੋਈ ਦੁੱਖ ਨਹੀਂ ਲੱਗੇਗਾ। ਇਹ ਸੱਚਾਈ ਹੈ ਕਿ ਜੋ ਕਰਮ ਕਰਾਂਗੇ ਉਹ ਤਾਂ ਸਾਨੂੰ ਭੋਗਣੇ ਪੈਣੇ ਨੇ, ਜੈਸਾ ਬੀਜਾ ਸੋ ਲੁਣਾ, ਕਰਮਾ ਸੰਧੜਾ ਖੇਤ, ਪਰ ਕੋਈ ਸਾਨੂੰ ਝੂਠੀ ਤਸੱਲੀ ਦੇ ਦੇਵੇ ਨਾ ਕਿ ਹੁਣ ਤੇਰੇ 'ਤੇ ਕੋਈ ਦੁੱਖ ਨਹੀਂ ਆਏਗਾ, ਆਪਾਂ ਬੜੇ ਖੁਸ਼ ਹੁੰਦੇ ਹਾਂ, ਹਾਲਾਂਕਿ ਗੁਰਬਾਣੀ ਨੇ ਕਹਿਤਾ ਕਿ ਜੋ ਤੁਸੀਂ ਕਰੋਗੇ ਉਹ ਭਰਨਾ ਪੈਣਾ, ਕਿਉਂਕਿ ਇਹਦੇ ਕੰਨ ਝੂਠ ਸੁਣਨਾ ਚਾਹੁੰਦੇ ਨੇ, ਰਸਨਾ ਤੋਂ ਝੂਠ ਬੋਲਣਾ ਚਾਹੁੰਦਾ, ਇਹਦੇ ਅੰਦਰ ਝੂਠ ਵਸਿਆ ਹੋਇਆ, ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ, ਇਹਦਾ ਕੂੜ ਨਾਲ ਮੋਹ ਵਸਿਆ ਹੋਇਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੱਚ ਮਰਨੋਂ ਵਿਸਾਰ, ਜੀਵਨ ਮਿੱਥਿਆ ਸੰਸਾਰ, ਸਮਝੇ ਨਾ ਜੀਤ ਹਾਰ ਸੁਪਨ ਸਮਾਧ ਹੈ, ਸੱਚ ਭੁੱਲ ਗਿਆ ਔਰ ਜਿਹੜੀ ਗੱਲ ਝੂਠ ਸੀ ਉਹਦੇ ਨਾਲ ਇਹਦਾ ਪਿਆਰ ਬਣ ਗਿਆ। ਮਰਨਾ ਜਿਉਣਾ ਝੂਠ ਹੈ, ਜੀਵਨ ਨਾਲ ਪਿਆਰ ਬਣ ਗਿਆ, ਮੌਤ ਸੱਚ ਹੈ ਉਹ ਇਹਨੂੰ ਭੁੱਲ ਗਈ, ਮੌਤ ਦੀ ਤਾਂ ਗੱਲ ਨਹੀਂ ਸੁਣਨਾ ਚਾਹੁੰਦਾ। ਬੜੀ ਹੈਰਾਨੀ ਨਹੀਂ ਹੁੰਦੀ ਹੈ ਕਈ ਵਾਰੀ ਗੁਰਬਾਣੀ ਦਾ ਕੋਈ ਉਹ ਮੁੱਖ ਵਾਜ ਆ ਜਾਏ ਨਾ ਜਿਹਦੇ 'ਚ ਮੌਤ ਦੀ ਗੱਲ, ਕਈ ਲੋਕ ਬੜੇ ਨਾਰਾਜ਼ ਹੁੰਦੇ ਕਿ ਕਰੜਾ ਆ ਗਿਆ ਮਹਾਰਾਜ ਦਾ ਮੁੱਖ ਵਾਕ, ਮੌਤ ਦੀ ਗੱਲ ਗੁਰੂ ਦੇ ਮੁੱਖ ਤੋਂ ਵੀ ਨਹੀਂ ਸੁਣਨਾ ਚਾਹੁੰਦੇ, ਇਹੋ ਜਿਹੇ ਲੋਕ ਮਿਲੇ ਕਈ। ਇੱਕ ਵੇਰਾ ਮੌਕਾ ਮਿਲਿਆ ਕੈਲੀਫੋਰਨੀਆ ਜਾਣ ਦਾ, ਲਗਾਤਾਰ ਗੁਰੂ ਦੇ ਜੋ ਮੁੱਖ ਵਾਕ ਹੁੰਦੇ ਵਿਚਾਰ ਉਹਦੀ ਹੋਣੀ ਹੈ। ਇੱਕ ਬੀਬੀ ਕਹਿਣ ਲੱਗੀ, ਭਾਈ ਸਾਹਿਬ ਜੀ ਮੌਤ ਦੀ ਬੜੀ ਗੱਲ ਤੁਸੀਂ ਕਰਦੇ, ਬੜੀਆਂ ਡਰਾਉਣੀਆਂ ਗੱਲਾਂ ਕਰਦੇ, ਮਨੁੱਖ ਮੌਤ ਵੀ ਨਹੀਂ ਸੁਣਨਾ ਚਾਹੁੰਦਾ, ਹਾਲਾਂਕਿ ਮੌਤ ਅਟਲ ਹੈ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਮੌਤ ਮਨੁੱਖ ਨੂੰ ਯਾਦ ਰਹੇ ਬੰਦਾ ਬੁਰਾਈਆਂ ਤੋਂ ਬਚ ਸਕਦਾ। ਇੱਕ ਮਹਾਂਪੁਰਖ ਦੇ ਕੋਲ ਵਿਅਕਤੀ ਆਇਆ, ਮਹਾਂਪੁਰਖ ਨੂੰ ਕਹਿਣ ਲੱਗਾ ਕੋਈ ਜ਼ਿੰਦਗੀ 'ਚ ਸੁੱਖ ਮਾਣਨ ਦਾ, ਜ਼ਿੰਦਗੀ ਜਿਉਣ ਦਾ ਢੰਗ ਹੀ ਦੱਸ ਦਿਓ। ਮਹਾਂਪੁਰਖ ਕਹਿਣ ਲੱਗਾ ਹੱਥ ਦਿਖਾ। ਹਾਂ ਦੇਖ ਕੇ ਕਹਿਣ ਲੱਗੇ ਤੇਰੀ ਜ਼ਿੰਦਗੀ ਹੈ ਹੀ ਨਹੀਂ, ਸੱਤ ਦਿਨ ਬਾਕੀ, ਸੱਤਾਂ ਨੂੰ ਤੂੰ ਮਰ ਜਾਣਾ, ਤੂੰ ਕੀ ਢੰਗ ਕੀ ਸਿੱਖ ਲੈਣੇ। ਉਸ ਮਨੁੱਖ ਦੇ ਮਨ ਅੰਦਰ ਮੌਤ ਵੱਸ ਗਈ। ਸੱਤਾਂ ਦਿਨਾਂ ਬਾਅਦ ਮਹਾਂਪੁਰਖ ਫਿਰ ਮਿਲਿਆ, ਕਹਿਣਗਾ ਕਿੰਨੇ ਕੁ ਮਾੜੇ ਕੰਮ ਕੀਤੇ, ਕਿੰਨੇ ਕੁ ਬੁਰੇ ਕੰਮ ਕੀਤੇ। ਕਹਿਣਗਾ ਬੁਰੇ ਕੰਮਾਂ ਦਾ ਵਿਹਲ ਹੀ ਕਿਹਦੇ ਕੋਲ, ਚੰਗੇ ਕੰਮ ਕਰਨ ਤੋਂ ਹੀ ਨਹੀਂ ਵਿਹਲ ਮਿਲਿਆ। ਜਦੋਂ ਮਨੁੱਖ ਨੂੰ ਮੌਤ ਯਾਦ ਹੋਵੇ, ਮਨੁੱਖ ਕਦੀ ਬੁਰਾ ਕੰਮ ਨਹੀਂ ਕਰੇਗਾ। ਮਨੁੱਖ ਨੇ ਮੌਤ ਨੂੰ ਭੁਲਾ ਦਿੱਤਾ, ਮਨੁੱਖ ਨੇ ਪਰਮਾਤਮਾ ਨੂੰ ਭੁਲਾ ਦਿੱਤਾ, ਮਨੁੱਖ ਨੂੰ ਇੱਕੋ ਹੀ ਗੱਲ ਯਾਦ ਹੈ ਕਿ ਮੈਂ ਇਹ ਜ਼ਿੰਦਗੀ ਸਦਾ ਹੀ ਕਾਇਮ ਰਹਿਣਾ। ਜਿਤਨੇ ਯਤਨ ਨੇ ਮਨੁੱਖ ਦੇ ਇਸ ਕੰਮ ਲਈ ਨੇ ਕਿ ਮੈਂ ਸਰੀਰਕ ਜ਼ਿੰਦਗੀ ਸਦਾ ਜਿਉਂਦਾ ਰਹਾਂ, ਕੋਈ ਦਵਾਈ ਇਹੋ ਜਿਹੀ ਮਿਲ ਜਾਵੇ, ਕੋਈ ਅਸੀਸ ਇਹੋ ਜਿਹੀ ਮਿਲ ਜਾਵੇ। ਕਈਆਂ ਨੇ ਤਾਂ ਇਹ ਸੋਚਿਆ ਕਿ ਅੰਮ੍ਰਿਤ ਛਕਣ ਦਾ ਅਰਥ ਵੀ ਸਹਿ ਸਰੀਰਕ ਜੀਵਨ ਹੀ ਸਦਾ ਜਿਉਂਦੇ ਰਹਿਣੇ, ਅੰਮ੍ਰਿਤ ਦੀ ਕਾਢ ਇੱਥੋਂ ਚੱਲੀ ਕਿ ਕੋਈ ਆਬੇ ਹਾਥ ਹੈ ਉਹ ਪੀ ਲਓਗੇ ਤੁਸੀਂ, ਕਦੀ ਮਰੋਗੇ ਨਹੀਂ। ਕੋਈ ਇਹੋ ਜਿਹਾ ਅੰਮ੍ਰਿਤ ਹੈ ਜਿਹੜਾ ਦੇਵਤਿਆਂ ਦੈਂਤਾਂ ਨੇ ਕੱਢਿਆ, ਪੀ ਲਓਗੇ ਤਾਂ ਤੁਸੀਂ ਸਦਾ ਲਈ ਜਿਉਂਦੇ ਹੋ ਜਾਓਗੇ। ਲੇਕਿਨ ਗੁਰਬਾਣੀ ਨੇ ਸਾਨੂੰ ਸਦ ਜੀਵਨ ਦੀ ਗੱਲ ਕੀ, ਸਰੀਰ ਸਦ ਜੀਵਨ ਨਹੀਂ ਹੈ, ਸਰੀਰ ਇੱਕ ਮੰਜ਼ਿਲ ਹੈ, ਸਰੀਰ ਤਾਂ ਇੱਕ ਸਰਾਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਜ਼ਿੰਦਗੀ ਸਦਾ ਕਾਇਮ ਨਹੀਂ ਰਹਿਣੀ, ਇਸ ਸਰੀਰ ਵਿੱਚ ਰਹਿੰਦੇ ਹਾਂ ਆਪਾਂ, ਉਹ ਸਦ ਜੀਵਨ ਮੰਨਣਾ ਜਿੱਥੇ ਪਹੁੰਚ ਕੇ ਨਾਨਕ ਬੱਧਾ ਕਰਤ ਹਾਂ, ਜਿੱਥੇ ਮ੍ਰਿਤ ਨਾ ਜਨਮ ਜਰਾ, ਜਿੱਥੇ ਮੌਤ ਦਾ ਕੋਈ ਡਰ ਨਹੀਂ ਰਹਿੰਦਾ। ਪਰ ਮਨੁੱਖ ਨੂੰ ਮੌਤ ਸੁਣਨੀ ਵੀ ਚੰਗੀ ਨਹੀਂ ਲੱਗਦੀ। ਸੁਪਨ ਸਮਾਧ ਹੈ, ਸੁਪਨੇ 'ਚ ਸਮਾਧੀ ਲੱਗ ਗਈ। ਇਹ ਜਗਤ ਸੁਪਨਾ ਹੈ, ਜਗ ਜੀਵਨ ਐਸਾ ਸੁਪਨੇ ਜੈਸਾ। ਇਹ ਜ਼ਿੰਦਗੀ ਸੁਪਨੇ ਦੀ ਨਹੀਂ ਆਈ ਹੈ, ਸੁਪਨੇ ਨਾਲ ਪਿਆਰ ਬਣ ਗਿਆ। ਅਤੇ ਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ, ਬੰਦਿਆ ਜੇ ਜੀਵਨ ਨੂੰ ਸਵਾਰਨਾ ਹੈ ਨਾ, ਉਸ ਪਰਮਾਤਮਾ ਦੇ ਪਿਆਰ ਜੁੜ ਜਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਸਾਡੀ ਖੁਆਰੀ ਦਾ ਇੱਕੋ ਇੱਕ ਕਾਰਨ, ਜੇ ਆਪਾਂ ਪਰਮਾਤਮਾ ਨੂੰ ਭੁਲਾ ਤਾ, ਪਰਮਾਤਮਾ ਭੁੱਲ ਗਿਆ ਅਤੇ ਮੌਤ ਭੁੱਲ ਗਈ। ਜਦੋਂ ਬੰਦਾ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਏ, ਉਹਦਾ ਹਰ ਕੰਮ ਬੰਦਗੀ ਬਣ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਦਾਤ ਜਾਣੇ ਨਿਸ਼ਾਨ ਦਾ ਅਰਥ ਹੈ ਕੋਈ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਯਾਦ ਕਰਦਾ ਕਿ ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ, ਬੜੀ ਪਿਆਰੀ ਜ਼ਿੰਦਗੀ ਦਿੱਤੀ ਹੈ, ਬੜੀ ਪਿਆਰੀ ਜ਼ਿੰਦਗੀ ਹੈ, ਬੜੀ ਤੰਦਰੁਸਤੀ ਦਿੱਤੀ ਹੈ, ਸੋਹਣਾ ਪਰਿਵਾਰ ਦਿੱਤਾ ਹੈ, ਸੋਹਣਾ ਘਰ ਦਿੱਤਾ ਹੈ, ਸੋਹਣਾ ਕਾਰੋਬਾਰ ਦਿੱਤਾ ਹੈ। ਕੁਝ ਮਨੁੱਖ ਤੇ ਉਹ ਨੇ ਜਿਹੜੇ ਸਾਰੀ ਜ਼ਿੰਦਗੀ ਉਲਾਮੇ ਦਿੰਦੇ ਨੇ ਰੱਬ ਨੂੰ, ਸਾਰੀ ਜ਼ਿੰਦਗੀ ਗਿਲੇ ਕਰਦੇ ਰਹਿੰਦੇ, ਰੱਬ ਨੇ ਦਿੱਤਾ ਕੀ ਹੈ ਜੀ, ਬੜੇ ਦੁੱਖ ਮਾਣੇ ਨੇ। ਜੇਕਰ ਤੁਹਾਡੀ ਜ਼ਿੰਦਗੀ 'ਚ ਉਲਾਮੇ ਆ ਜਾਣਗੇ, ਤੁਸੀਂ ਦੁੱਖਾਂ ਤੋਂ ਮੁਕਤ ਨਹੀਂ ਹੋ ਸਕੋਗੇ। ਸੁੱਖ ਮਾਣਨ ਦਾ ਇੱਕੋ ਇੱਕ ਤਰੀਕਾ ਹੈ, ਸਦਾ ਵਾਹਿਗੁਰੂ ਜੀ ਦੇ ਸ਼ੁਕਰਾਨੇ 'ਚ ਜੁੜੇ ਰਹੋ, ਉੜਦਿਆਂ ਸਾਰ ਉਸ ਵਾਹਿਗੁਰੂ ਜੀ ਦੇ ਧੰਨਵਾਦ 'ਚ ਜੁੜ ਜਾਓ। ਗੁਰਦੇਵ ਕਹਿੰਦੇ ਜਦੋਂ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ, ਹਰ ਬਿਸਰਤ ਸਦਾ ਖੁਆਰੀ, ਉਹ ਬੰਦਾ ਜ਼ਿੰਦਗੀ ਅੰਦਰ ਖੁਆਰ ਹੁੰਦਾ ਹੈ।
ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ।
ਬੰਦਾ ਖੁਆਰ ਕਦੋਂ ਹੁੰਦਾ? ਜਦੋਂ ਉਹ ਮਾਇਆ ਦੇ ਮੋਹ ਵਿੱਚ ਪੈ ਜਾਂਦਾ, ਮਾਇਆ ਦੇ ਛਲ ਵਿੱਚ ਆ ਜਾਂਦਾ। ਬੰਦਾ ਮਾਇਆ ਦੇ ਮੋਹ 'ਚ ਉਦੋਂ ਪੈਂਦਾ ਜਦੋਂ ਅਗਿਆਨਤਾ ਹੁੰਦੀ ਹੈ। ਗੁਰੂ ਬਾਬਾ ਜੀ ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ। ਹੇ ਵਾਹਿਗੁਰੂ ਜੀ, ਜਿਸ ਮਨੁੱਖ ਨੇ ਤੁਹਾਡਾ ਹੀ ਆਸਰਾ ਲੈ ਲਿਆ ਨਾ, ਉਹ ਮਾਇਆ ਦੇ ਧੋਖੇ 'ਚ ਨਹੀਂ ਆਉਂਦਾ, ਉਹ ਮਾਇਆ ਦੇ ਛਲ ਕਪਟ 'ਚ ਨਹੀਂ ਆਉਂਦਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਵਰਤਿਆ, ਮਿਰਗ ਤ੍ਰਿਸ਼ਨਾ ਪੇਖ ਭੁੱਲਣੇ ਵੁੱਠੇ ਨਗਰ ਗੰਧਰਵ, ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ। ਮਿਰਗ ਤ੍ਰਿਸ਼ਨਾ, ਹਿਰਣ ਤੁਰਿਆ ਜਾਂਦਾ ਨਾ ਦੂਰ, ਜਦੋਂ ਰੇਤ ਚਮਕਦੀ ਸੂਰਜ ਦੀ ਗਰਮੀ ਨਾਲ, ਉਹ ਸੋਚਦਾ ਪਾਣੀ ਦਾ ਕੋਈ ਦਰਿਆ ਹੈ, ਝੀਲ ਹੈ, ਉਧਰ ਨੂੰ ਤੁਰਦਾ। ਆਪਣੇ ਨਾਲ ਵੀ ਕਈ ਵਾਰੀ ਹੋ ਜਾਂਦਾ, ਤੁਰੇ ਜਾਓ ਦੂਰ ਲੱਗਦਾ ਜਿਵੇਂ ਪਾਣੀ ਹੈ ਗਰਮੀਆਂ ਦੇ ਦਿਨਾਂ ਅੰਦਰ। ਜਿਉਂ ਜਿਉਂ ਉਸ ਪਾਣੀ ਵੱਲ ਵੱਧਦੇ ਹੋ, ਅੱਗੇ ਤੁਰਿਆ ਜਾਂਦਾ, ਆਖਰ ਜਦੋਂ ਸੂਰਜ ਢਲਦਾ ਫਿਰ ਪਤਾ ਲੱਗਦਾ ਤਾਂ ਰੇਤ ਹੀ ਹੈ, ਪਾਣੀ ਨਹੀਂ ਹੈ। ਬਿਲਕੁਲ ਮਨੁੱਖ ਦੀ ਹਾਲਤ ਇਹ ਹੈ। ਮਨੁੱਖ ਸੋਚਦਾ ਵੱਡਾ ਘਰ ਮਿਲੇਗਾ ਸੁਖੀ ਹੋ ਜਾਵਾਂਗੇ, ਧਨ ਮਿਲੇਗਾ ਸੁਖੀ ਹੋ ਜਾਵਾਂਗੇ, ਰੁਤਬਾ ਮਿਲੇਗਾ ਸੁਖੀ ਹੋ ਜਾਵਾਂਗੇ, ਸਾਰੀ ਜ਼ਿੰਦਗੀ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ 'ਚ ਹੀ ਬਤੀਤ ਕਰ ਦਿੰਦਾ। ਬੰਦਾ ਮਾਇਆ ਦੇ ਧੋਖੇ 'ਚ ਪੈ ਜਾਂਦਾ। ਮਾਈ ਮਾਇਆ ਛਲ, ਤਿਰਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਲ। ਮਾਇਆ ਛਲ ਸਰੂਪ ਹੈ, ਜਿਵੇਂ ਕੱਖਾਂ ਦੀ ਅੱਗ ਸਦਾ ਸੁੱਖ ਨਹੀਂ ਦਿੰਦੀ, ਨਿੱਘ ਨਹੀਂ ਦਿੰਦੀ, ਜਿਵੇਂ ਬੱਦਲਾਂ ਦੀ ਛਾਂ ਸਦਾ ਛਾਂ ਠੰਡ ਨਹੀਂ ਦਿੰਦੀ, ਜਿਵੇਂ ਹੜ੍ਹ ਦਾ ਪਾਣੀ ਸਦਾ ਨਹੀਂ ਚੱਲਦਾ ਰਹਿੰਦਾ। ਮਾਇਆ 'ਚੋਂ ਸਦਾ ਸੁੱਖ ਨਹੀਂ ਮਿਲਣਾ, ਮਾਇਆ 'ਚੋਂ ਸਾਰੇ ਸੁੱਖ ਨਹੀਂ ਮਿਲਣੇ। ਸਾਹਿਬ ਜੀ ਕਹਿੰਦੇ ਕਿ ਜਿਹੜਾ ਬੰਦਾ ਪਰਮਾਤਮਾ ਦਾ ਓਟ ਆਸਰਾ ਲੈ ਲੈਂਦਾ, ਉਹਦੇ 'ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਉਹ ਮਾਇਆ ਨੂੰ ਵੀ ਬੰਦਗੀ ਦਾ ਸਾਧਨ ਵਰਤ ਲੈਂਦਾ, ਮਾਇਆ ਵੀ ਉਹਦੀ ਰੱਬ ਦੀ ਬੰਦਗੀ ਦਾ ਕਾਰਨ ਬਣ ਜਾਂਦੀ ਹੈ। ਮਾਇਆ ਦੁੱਖਾਂ ਦਾ ਕਾਰਨ ਨਹੀਂ ਹੈ। ਅਸੀਂ ਮਾਇਆ ਨੂੰ ਗਲਤ ਸਮਝ ਲਿਆ, ਅਸੀਂ ਮਾਇਆ ਦੇ ਮੋਹ 'ਚ ਪੈ ਗਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਹੈ, ਕਹਿਣਗੇ ਓਟ ਗੋਬਿੰਦ ਗੋਪਾਲ ਰਾਏ, सेवा स्वामी ला बिखिया पो न सकई मिल साधो गुण गाओ। जो गुरु को आके रब के गुणा के गाहक बन जावे फिर माया नहीं साढ़े ते प्रभाव पाएगी। जे जे गुरु को भी आके आखिया सतगुरु जी मैनू इन्ना धन चाहिए इन्ना कारोबार चाहिए फिर तो माया ने प्रभाव पाना ही है। आप कहने मन नहीं जुड़ता, पाठ करते हैं मन नहीं जुड़ता। अक्सर आप कहने पाठ करते हैं मंगते की आप पाठ करते हैं आप कहने की पाठ कर लो कत्ती पाठ कर लो मुंडे की नौकरी लग जाए फलाना कारोबार हो जाए फलाना घर बन जाए फलाना दुख मिट जाए मंगते हो कि मन कितों टिकेगा। जे पाठ करते हैं आप कही कि परमात्मा के प्यार च जुड़ने क्यों नहीं मन जुड़ेगा। पाठ करते हैं आप मंजिल परमात्मा बना लीए। सतगुरु जी कहते जिस मनुख ने ओट गोबिंद गोपाल राय परमात्मा का ओट आसरा ले लिया उहदे ते माया प्रभाव नहीं पाएगी क्योंकि वह सदा परमात्मा के गुण गाउंदा है वह परमात्मा की कीर्ति करता है। जिंदगी अंदर जो परमात्मा ही मंजिल होएगी ना बंदा रोटी खांदिया भी परमात्मा के गुण गाएगा बंदा किरत करदिया भी परमात्मा के गुण गाएगा। जे प्रसाद सखे बसे सुख मंदर तिसे त्याए सदा मन अंदर जे प्रसाद छत्ती अमृत खाए तिस ठाकुर को रख मन माए फिर माया कदी प्रभाव नहीं पाएगी। फिर ते बंदा जिंदगी च एक भावना बना लेंदा कि मेरा मुझ मैं कुछ नहीं जो कुछ है सो तेरा सब कुछ परमात्मा दा। इस करके साहब कहिंदे जिन्हां नूं वाहिगुरु जी तुहाडा ओट आसरा है ना उन्हां ते माया दा प्रभाव नहीं पैंदा वह माया दे धोखे च नहीं आउंदे। रहाओ तो बाद सतगुरु जी फिर बचन बख्शिश कर रहे हन।
रहाओ बिन सिमरन जो जीवन बलना सर्प जैसे अरजारी।
वाहेगुरु जी दे सिमरन तो बिना याद तो बिना जेड़ा जीवन आप बतीत करते बलना मैना बिलाना बतीत करना वाहेगुरु जी दे सिमरन तो बिना जेड़ा जीवन है इवें कह लो जिवें सप्प दी भी भावें उम्र बड़ी लंबी है पर सप्प अंदरों जहर दे नाल ही भरिया रहिंदा अपनी जहर दे नाल दुखी रहिंदा। सियाने कहिंदे कि सप्प जहर तो इन्ना पीड़ित हुंदा ठंडी थां भालदा चंदन दे दुआले लमकिया रहिंदा कि इत्थों ठंड मिल जाए मैनू अंदरों जहर उहनू सड़दी है। जिंदगी भावें जिन्नी मर्जी लंबी होए जे वाहेगुरु जी दे प्यार नालों टुट गया तो वह अंदर एक तपस पैदा होंदी रहिंदी है जहर पैदा होंदी रहिंदी है। साहब श्री गुरु ग्रंथ साहब जी का वचन है जित ग्रह जित घर कंत न प्रगति पठ नगर से ग्राम। जिस मनुख के हिरदे च परमात्मा की याद ही नहीं है वह हिरदा तो इवें जिवें भट्ठी तपदी भट्ठी जिथे अग बलेगी उत्थे शांति कित्थों आएगी। तो मनुख के अंदर तो एक अग नहीं है सतगुरु जी कहिंदे कई तरह की अग बल रही है काया आरण मन विच लोहा पंच अगन तित लाग रही। हुण जिथे पंज तरह की अग बलेगी वह बंदा बाहरों भावें माला भी फेरी जाए हाँ वह अंदरों किवें सुखी हो जाएगा। चित वाहेगुरु जी दे प्यार जुड़ना चाहिए जदों लिव लग जाएगी सुखी हो गए फिर तत्ती तवी ते बैठा भी बंदा सुखी रहेगा। जे लिव नहीं लगी जे सुरत नहीं लगी बंदा फुलां दी सेज ते भी दुखी रहेगा तपदा ही रहेगा। मनुख दे कोल कोई साधना की कमी नहीं है। अज दे युग जदों आपां नज़र मारदे हां अज तो 50-100 साल पहलां दा जीवन देख लीए उन्हां समयां दे अंदर इन्नियां साधन नहीं सन इन्ने पदार्थ नहीं सन इन्नियां सुख सहूलतां नहीं सन पर वह लोग परमात्मा के ओट आसरे से बड़ी खुशहाल जिंदगी बतीत करते सन बड़ी आनंद की जिंदगी बतीत करते सन। अज के मनुख के कोल बड़े सोहने घर ने बड़िया सोहनिया गड्डिया ने खाण पीण के लिए छत्ती नहीं छत्ती 100 प्रकार के भोजन आ गए ने हुण तां अनेक पदार्थ ने इहदे कोल। अज का बंदा बेचैन ही बड़ा अज का बंदा परेशान ही बड़ा। तुसीं देख लो किसी हिरदे च झात मार के किसी घर च झात मार के किसी थां ते झात मार के तुहानूं सुख लभना औखा हो जाएगा। किसी कोई बंदा जिंदगी तो सैटिस्फाई होए कोई बंदा जिंदगी तो संतुष्ट हो भागा वाला होएगा कोई हरिया बूट रहे हो जी वाली गल है। लेकिन मनुख की परेशानी का कारण यह है कि मनुख ने रब दे सिमरन नूं छड्ड के केवल दुनिया का सिमरन गुरद्वारे आके भी आके माया मनो न विसरे मांगे दमा दम। यह गुरद्वारा वाहेगुरु जी की याद में जुड़न दे लई है यह गुरद्वारा लिव दे नाल जुड़न दे लई है। गुरुद्वारे आके लिव अपनी तो की लगनी अपनी तो दूजिया भी नहीं लगन देंगे आप इतने भी आप बड़े बेचैन जे तुरे फिर देखते ही आप जदों लिव लग जाए जिथे रहोगे उत्थे आनंद विच रहोगे नहीं तो बिन सिमरन जो जीवन बलना सर्प जैसे अरजारी। सतगुरु जी कहिंदे वाहेगुरु जी दे सिमरन तो बिना जिहड़ा जीवन साडा बतीत हो रहा है जिवें सप्प अपनी जहर दे नाल अंदरों अंदरी सड़दा रहिंदा ਅਸੀਂ ਵੀ ਆਪਣੀ ਜ਼ਹਿਰ ਦੇ ਨਾਲ ਅੰਦਰੋਂ ਸੜ ਰਹੇ ਹਾਂ। ਪਤਾ ਨਹੀਂ ਕਿੰਨੀਆਂ ਚਿੰਤਾਵਾਂ ਨੇ, ਕਿੰਨੇ ਗਮ ਨੇ, ਕਿੰਨੇ ਦੁੱਖ ਨੇ। ਬਾਹਰੋਂ ਦੇਖਣ ਨੂੰ ਬੜੇ ਸਾਡੇ ਚਿੱਟੇ ਕੱਪੜੇ ਨੇ, ਬਾਹਰੋਂ ਦੇਖਣ ਨੂੰ ਬੜੀਆਂ ਉੱਚੀਆਂ ਉੱਚੀਆਂ ਕੋਠੀਆਂ ਨੇ, ਬਾਹਰੋਂ ਦੇਖਣ ਨੂੰ ਸਾਡੇ ਬੜੇ ਵੱਡੇ ਵੱਡੇ ਰੁਤਬੇ ਨੇ, ਦੇਖਣ ਨੂੰ ਲੱਗਦਾ ਕਿ ਬੜੇ ਜਿਵੇਂ ਆਪਾਂ ਦਾਨੇ ਹਾਂ, ਬੜੇ ਚੰਗੇ ਹਾਂ। ਪਰ ਜਦੋਂ ਅੰਦਰ ਆਪਾਂ ਨਜ਼ਰ ਮਾਰਾਂਗੇ, ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਅੰਤਰ ਅਗਨ ਬਾਹਰ ਤਨ ਸੁਆਹ, ਅੰਦਰ ਅੱਗ ਲੁਕੀ ਬੈਠੀ ਹੈ ਸਾਡੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਛੱਡ ਦਿੱਤਾ, ਰੱਬ ਦੀ ਯਾਦ ਵਿੱਚ ਜੁੜੇ ਨਹੀਂ। ਜਿੰਨਾ ਚਿਰ ਵਾਹਿਗੁਰੂ ਨਾਲੋਂ ਟੁੱਟੇ ਰਹਾਂਗੇ, ਸਾਡੀ ਹਾਲਤ ਸੱਪ ਵਰਗੀ ਰਹੇਗੀ, ਭਾਵੇਂ ਜਿੰਨੀ ਮਰਜ਼ੀ ਉਮਰ ਬਤੀਤ ਕਰ ਲਈਏ, ਆਪਾਂ ਅੰਦਰੋਂ ਅੰਦਰੀ ਆਪਣੇ ਦੁੱਖਾਂ ਦੀ ਜ਼ਹਿਰ ਦੇ ਨਾਲ ਸੜਦੇ ਰਵਾਂਗੇ।
ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ।
ਜ਼ਿੰਦਗੀ ਦਾ ਮਰੋਸ ਸੀ ਜ਼ਿੰਦਗੀ ਨੂੰ ਜਿੱਤ ਕੇ ਜਾਣਾ। ਜ਼ਿੰਦਗੀ ਇੱਕ ਖੇਡ ਹੈ, ਖੇਡ ਦਾ ਮਕਸਦ ਤਾਂ ਜਿੱਤਣਾ ਹੀ ਹੁੰਦਾ ਨਾ, ਕਿ ਜਿੱਤ ਕੇ ਜਾਈਏ ਆਪਾਂ। ਪਰ ਸਤਿਗੁਰੂ ਜੀ ਕਹਿੰਦੇ, ਜੇ ਜ਼ਿੰਦਗੀ ਜਿਉਣ ਦੀ ਜਾਚ ਨਾ ਆਈ, ਜੇ ਜ਼ਿੰਦਗੀ ਵਿੱਚ ਰਹਿਣ ਦਾ ਤਰੀਕਾ ਨਾ ਆਇਆ, ਰਹਿਣ ਦਾ ਤਰੀਕਾ ਤਾਂ ਗੁਰੂ ਕੋਲੋਂ ਆਉਣਾ ਸੀ। ਗੁਰੂ ਨੇ ਸਾਨੂੰ ਗਿਆਨ ਦੇਣਾ ਕਿ ਭਾਈ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜ਼ਿੰਦਗੀ ਬਤੀਤ ਕਰ। ਵਾਹਿਗੁਰੂ ਜੀ ਦੇ ਪਿਆਰ 'ਚ ਜੋੜਨ ਦਾ ਅਰਥ ਇਹ ਨਹੀਂ ਕਿ ਕਾਰੋਬਾਰ ਨਾ ਕਰੀਏ, ਵਾਹਿਗੁਰੂ ਜੀ ਦੇ ਪਿਆਰ 'ਚ ਜੋੜਨ ਦਾ ਅਰਥ ਨਹੀਂ ਕਿ ਦੁਨੀਆਂ ਤੋਂ ਵੱਖਰੇ ਹੋ ਜਾਈਏ, ਵਾਹਿਗੁਰੂ ਜੀ ਦੇ ਪਿਆਰ ਦਾ ਇਹ ਅਰਥ ਨਹੀਂ ਕਿਤੇ ਪਹਾੜਾਂ 'ਤੇ ਜਾ ਕੇ ਚੜ ਕੇ ਬੈਠ ਜਾਈਏ ਜਾਂ ਕਿਤੇ ਗੁਫਾ ਜਾ ਕੇ ਵੜ ਜਾਈਏ। ਵਾਹਿਗੁਰੂ ਜੀ ਦੇ ਪਿਆਰ ਦਾ ਅਰਸੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿਰਤ ਵਿਰਤ ਕਰਦਿਆਂ ਉਸ ਦਾਤੇ ਦੇ ਸ਼ੁਕਰਾਨੇ 'ਚ ਜੁੜੇ ਰਹੀਏ, ਜਗਤ ਤਮਾਸ਼ੇ ਨੂੰ ਦੇਖਦੇ ਰਹੀਏ। ਪਰ ਹੋਇਆ ਕੀ ਹੈ, ਬੰਦਾ ਸੋਚਦਾ ਕਿ ਧਨ ਦੌਲਤ ਕਮਾਉਣਾ ਹੀ ਜ਼ਿੰਦਗੀ ਦਾ ਮਕਸਦ ਹੈ। ਸਤਿਗੁਰੂ ਜੀ ਕਹਿੰਦੇ, ਬੰਦੇ ਆ, ਵਾਹਿਗੁਰੂ ਜੀ ਦੇ ਪਿਆਰ ਨਾਲ ਟੁੱਟ ਕੇ ਭਾਵੇਂ ਤੂੰ ਨੌ ਖੰਡਾਂ ਦਾ ਰਾਜ ਕਮਾ ਲੈ, ਨੌ ਖੰਡਾਂ ਦਾ, ਸਾਰੀ ਧਰਤੀ ਦਾ ਰਾਜ ਕਮਾ ਲਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੈ ਸ੍ਰੀ ਰਾਗ ਦੀ ਵਾਰ ਅੰਦਰ ਇੱਕ ਬਚਨ ਬਖਸ਼ਿਸ਼ ਕੀਤਾ ਕਿ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ, ਬਿਸਰੰਤ ਹਾਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ। ਬੰਦਾ ਸਵਰਗ ਵਰਗੇ ਮੁਲਖਾਂ 'ਚ ਰਹਿੰਦਾ ਹੋਏ, ਸਵਰਗ ਜੋ ਚਾਹੋ ਉਹ ਮਿਲਦਾ ਜਾਏ। ਸਵਰਗ ਦੀ ਕਾਢ ਪਤਾ ਕਿੱਥੋਂ ਚੱਲੀ ਹੈ? ਬੰਦਾ ਸੋਚਦਾ ਕਿ ਬੜੇ ਮੌਜ ਮੇਲੇ ਹੋਣ, ਕਰਨਾ ਕੁਝ ਨਾ ਪਏ, ਬੈਠੇ ਬਿਠਾਇਆ ਖਿਆਣ ਖਾਣ ਪੀਣ ਪਹਿਨਣ ਦੇ ਸਾਧਨ ਜਿਹੜੇ ਨੇ ਇਹ ਮਿਲਦੇ ਜਾਣ। ਮਨੁੱਖ ਦੀ ਇਸ ਬਿਰਤੀ ਤੋਂ ਅਖੌਤੀ ਧਾਰਮਿਕ ਲੋਕਾਂ ਨੇ ਬੜਾ ਲਾਭ ਉਠਾਇਆ, ਬੜੇ ਲਾਰੇ ਲਾਏ ਨੇ। ਇੱਕ ਮਨੁੱਖ ਹੈ ਜਿਹੜਾ ਸੋਚਦਾ ਕਿ ਮੈਨੂੰ ਬੈਠੇ ਬਿਠਾਇਆ ਮਿਲ ਜਾਏ ਘਰੇ ਕੋਈ। ਆਪਾਂ ਦੇਖਦੇ ਹੀ ਹਾਂ, ਕਿਸੇ ਨੂੰ ਪੁੱਛੋ ਕੀ ਕੰਮ, ਬਸ ਵੀ ਵਿਹਲੇ ਮੌਜਾਂ ਮਾਣਦੇ, ਦਫ਼ਤਰ ਜਾਈਦਾ, ਕੰਮ ਕੋਈ ਕਰਨਾ ਹੀ ਨਹੀਂ ਪੈਂਦਾ। ਜਿਸ ਮੁਲਕ 'ਚ ਇਹ ਸੋਚ ਹੋਏ ਕਿ ਦਫ਼ਤਰ ਜਾਈਦਾ, ਕੰਮ ਕੋਈ ਕਰਨਾ ਹੀ ਨਹੀਂ ਪੈਂਦਾ, ਉਹ ਮੁਲਕ ਜਾਂ ਉਹ ਬੰਦਾ ਕਦੀ ਖੁਸ਼ਹਾਲ ਨਹੀਂ ਹੋ ਸਕਦਾ। ਖੁਸ਼ਹਾਲੀ ਪੈਸੇ ਨਾਲ ਨਹੀਂ ਹੈ, ਖੁਸ਼ਹਾਲੀ ਵਿਹਲੇ ਬੈਠਣ ਨਾਲ ਨਹੀਂ ਹੈ, ਖੁਸ਼ਹਾਲੀ ਮਿਹਨਤ ਕਰਨ ਦੇ ਨਾਲ ਹੈ। ਇਸ ਕਰਕੇ ਮਨੁੱਖ ਦੀ ਇਸ ਸੋਚ ਨੂੰ ਕੈਸ ਕੀਤਾ ਅਖੌਤੀ ਧਾਰਮਿਕ ਲੋਕਾਂ ਨੇ। ਉਹਨਾਂ ਕਿਹਾ ਕਿ ਫਲਾਣੇ ਥਾਂ 'ਤੇ ਇੰਨਾ ਦਾਨ ਕਰਦੇ ਤੈਨੂੰ ਇਹ ਜ਼ਿੰਦਗੀ ਤੋਂ ਬਾਅਦ ਸਵਰਗ ਮਿਲੇਗਾ, ਮੌਜਾ ਮਾਣੇਗਾ। ਫਲਾਣੇ ਥਾਂ 'ਤੇ ਇੰਨੀ ਵਾਰੀ ਨੰਗੇ ਪੈਰੀਂ ਜਾਇਆ, ਫਲਾਣੇ ਥਾਂ 'ਤੇ ਇੰਨੀ ਵਾਰੀ ਤੂੰ ਨਹਾਇਆ, ਤੈਨੂੰ ਇਹ ਜ਼ਿੰਦਗੀ ਤੋਂ ਬਾਅਦ ਉਹ ਸਵਰਗ ਮਿਲੇਗਾ, ਮੌਜਾ ਮਾਣੇਗਾ। ਅਤੇ ਬੰਦਾ ਤੁਰ ਪਿਆ, ਇਹ ਜ਼ਿੰਦਗੀ ਦੇ ਸਵਰਗ ਨੂੰ ਭੁਲਾ ਕੇ, ਇਹ ਜ਼ਿੰਦਗੀ ਦੇ ਸੁੱਖ ਨੂੰ ਭੁਲਾ ਕੇ ਬੰਦਾ ਤੁਰ ਪਿਆ ਅਗਲੀ ਜ਼ਿੰਦਗੀ ਲਈ। ਆਹ ਜੋ ਹੱਥ 'ਚ ਇਹਨੂੰ ਗਵਾ ਲਿਆ ਅਤੇ ਅਗਲੀ ਮਿਲੀ ਨਹੀਂ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਲੋਕ ਗਏ ਪਰਲੋਕ ਗਵਾਇਓ, ਲੋਕ ਵੀ ਗਵਾ ਲਿਆ ਅਤੇ ਪਰਲੋਕ ਮਿਲਣਾ ਕਿੱਥੋਂ ਹੈ? ਪਰ ਗੁਰਮਤ ਨੇ ਕੋਈ ਲਾਰਾ ਨਹੀਂ ਲਾਇਆ। ਗੁਰਬਾਣੀ ਕਹਿੰਦੀ ਐਸੇ ਜ਼ਿੰਦਗੀ ਦੇ ਅੰਦਰ ਆਪਾਂ ਆਨੰਦ ਮਾਣਨਾ ਹੈ। ਗੁਰਬਾਣੀ ਦੇ ਬਚਨ ਪੜ੍ਹੋ, ਸਤਿਗੁਰੂ ਜੀ ਕਹਿੰਦੇ ਨੇ, ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਹੈ, ਇਹ ਜ਼ਿੰਦਗੀ ਹੈ ਗੋਬਿੰਦ ਨੂੰ ਮਿਲਣ ਦੇ ਲਈ। ਮਤਾਂ ਆਸ ਰੱਖਿਆ ਕਿ ਮਰਨ ਤੋਂ ਬਾਅਦ ਕਿਸੇ ਨੇ ਪਾਠ ਰਖਾ ਤਾਂ ਫਿਰ ਗੋਬਿੰਦ ਮਿਲ ਜਾਏਗਾ, ਜੇ ਹੁਣ ਨਹੀਂ ਮਿਲਿਆ ਤਾਂ ਮੁੜ ਕੇ ਕਦੀ ਨਹੀਂ ਮਿਲਣਾ, ਇਹ ਜ਼ਿੰਦਗੀ ਗੋਬਿੰਦ ਨੂੰ ਮਿਲਣ ਦੇ ਲਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਬੰਦੇ ਦੇ ਮਨ 'ਚ ਇਹ ਸੀ ਕਿ ਦੁਨੀਆਂ ਦੇ ਸੁੱਖ ਮਾਣਾਂਗਾ, ਸਵਰਗ ਮਿਲ ਜਾਏ। ਉਹ ਜਿਹੜਾ ਸਵਰਗ ਬੰਦੇ ਨੇ ਕਲਪਿਆ, ਸਤਿਗੁਰੂ ਜੀ ਕਹਿੰਦੇ ਬੰਦਾ ਇਹੋ ਜਿਹੇ ਮੁਲਕ 'ਚ ਵੀ ਕਿਉਂ ਨਾ ਵੱਸਦਾ ਹੋਵੇ? ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਾ ਵਖੰਡਣ ਹੈ। ਸਵਰਗ ਵਰਗੇ ਮੁਲਕਾਂ 'ਚ ਰਹਿੰਦਾ ਹੋਵੇ, ਜਿੱਥੇ ਬੜੀਆਂ ਸੁੱਖ ਸਹੂਲਤਾਂ ਹੋਣ, ਬੜੀਆਂ ਮੌਜਾਂ ਹੋਣ, ਬੜੇ ਸੁੱਖ ਹੋਣ, ਬੜੇ ਆਰਾਮ ਹੋਣ, ਔਰ ਸਾਰੀ ਧਰਤੀ ਦਾ ਰਾਜਾ ਹੋਏ ਬੰਦਾ। ਪਰ ਸਤਿਗੁਰੂ ਜੀ ਕਹਿੰਦੇ ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ। ਜੇ ਮਨੁੱਖ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਤੇ ਉਹ ਬੰਦਾ ਸਮਝੋ ਜਿਵੇਂ ਜੰਗਲ 'ਚ ਰਹਿ ਰਿਹਾ। ਜੰਗਲ 'ਚ, ਜੰਗਲ 'ਚ ਬੰਦਾ ਇਕੱਲਾ ਹੋਏ ਨਾ ਬੜਾ ਉਦਾਸ ਹੁੰਦਾ। ਅੱਜ ਬੜੀ ਇਮਾਨਦਾਰੀ ਨਾਲ ਨਜ਼ਰ ਮਾਰ ਕੇ ਦੇਖ ਲਈਏ, ਰਹਿੰਦੇ ਆਪਾਂ ਘੁੱਗ ਵੱਸਦੇ ਸ਼ਹਿਰਾਂ 'ਚ, ਰਹਿੰਦੇ ਆਪਾਂ ਵੱਡੇ ਵੱਡੇ ਘਰਾਂ 'ਚ, ਪਰ ਜ਼ਿੰਦਗੀ ਸਾਡੀ ਜੰਗਲ ਬਣ ਗਈ। ਜੰਗਲ ਹਰ ਸ਼ਹਿਰ 'ਚ ਵੜ ਕੇ ਦੇਖ ਲਓ, ਇਵੇਂ ਲੱਗਦਾ ਜਿਵੇਂ ਮਹਾਂਭਾਰਤ ਲੱਗੀ ਹੋਏ, ਮਾਰ ਲਓ ਹੋ ਰਹੀ, ਜਿਵੇਂ ਜੰਗ ਦੇ ਵਿੱਚ ਤੁਰੇ ਫਿਰਦੇ ਆਪਾਂ, ਹਾਲਾਤ ਇਹੋ ਜਿਹੇ ਬਣ ਗਏ ਨੇ। ਹਾਲਾਂਕਿ ਜੰਗਲ 'ਚ ਰਹਿਣ ਵਾਲਾ ਬੰਦਾ ਸ਼ਾਇਦ ਹੁਣ ਸੁਖੀ ਹੋਏ, लेकिन मनुख ने शहरां नूं जंगली जीवन बना लिया, शहरां नूं मनुख ने जंग का मैदान बना लिया। सतगुरु जी कहिंदे बंदा वाहिगुरू नालों टुट के नव खंडन को राज कमावे अंत चलेंगो हारी। भावें नौ खंडा का राज कमा ले, सारी धरती का राज कमा ले, पर अखीर वेले जिंदगी की बाजी हार के जाएगा, खाली हथ जाएगा। क्योंकि जान लग्या होया कि दीन गवाया दुनी स्यों, दुनी न चाली साथ, पाए कुहाड़ा मारिया गाफल अपने हाथ। दीन गवाया दुनी स्यों, दुनिया की खातर दीन भुला दिता, दुनिया की खातर कि मेरा परिवार है, जे झूठ नहीं बोलांगा कारोबार नहीं चलना, जे हेरा फेरी नहीं करांगा न्याणे किवें पालांगा, जे चोरी नहीं करांगा काम किवें चलेगा, ठगी नहीं करांगा काम किवें चलेगा। अज का मनुख यही कहिंदा है ना, बेईमानी नाल राज ले जा सकते ने, झूठ बोल के कारोबार चलते ने, मनुख ने यही कुछ कहा। अज मनुख को राज है, मनुख को सुख है, मनुख को सब कुछ है, पर मनुख को मन की शांति नहीं है, वह कभी नहीं मिलनी। क्योंकि मनुख ने आधार बना लिया बेईमानी, हेरा फेरी, ठगी, सब कुछ। मनुख ने धर्म स्थानों पर भी जे कि कोई सेवा लैनी उत्थे भी झूठ बोलना शुरू कर देंदे। इस करके धर्म स्थान पर बैठा भी वह बेचैन ही है, यह बाणी पढ़ता भी बेचैन ही है। सतगुरु सच्चे पातशाह जी कहिंदे बंदा भावें नौ खंडा ना राज कमा ले, जिंदगी की बाजी हार के जाएगा। हारण का कारण है कि दुनिया बदले ने दीन गवा दिता है। दीन दर सी जिंदगी के कुछ ला कानून, जिंदगी के कुछ निजम। धर्म किनू कहिंदे ने, जिंदगी की मर्यादा नू। दीन कहिंदे जिंदगी के कुछ कानून ने। देखो परमात्मा की हर चीज जिहड़ी है किसी कायदे कानून में चल रही है। मनुख भी जिंदगी का कोई कानून बना ले, जिस मनुख की जिंदगी दे जागण का ही कोई टाइम नहीं, खाण का ही कोई सिस्टम नहीं, सौण का ही कोई सिस्टम नहीं, वह जिंदगी शांति कितों लै लेगा। आपां जे सीखना होए प्रकृति तो बहुत कुछ सीख सकते हैं। सूरज कभी अपने टाइम तो लेट नहीं हुंदा, रुत्तां कभी अपने टाइम तो लेट नहीं हुंदियां, और जितने तत् ने कभी अपने सुभाव नूं छड्दे नहीं, अपनी मर्यादा विच रहिंदे ने। मनुख जिहड़ा है कोई माण मर्यादा अपनाउण लई तैयार नहीं है, सोचदा है कि इदां फिरना ही आजादी है। आजादी इहनूं नहीं कहा जांदा, आजादी के कुछ कानून होंगे ने। हर बंदा जिंदगी आजादी चाहता है, पर हर बंदा जिंदगी आजादी चाहता भी नहीं है। बड़ी हैरानी की गल, हर बंदा जिंदगी आजादी चाहता है, पर हर बंदा जिंदगी आजादी नहीं चाहता। क्यों नहीं चाहता है? कि आजादी के लिए कुछ कानून होंगे ने, कुछ जिम्मेवारियां होंदिया ने, बंदा जिम्मेवार बनना ही नहीं चाहता। बंदा जिंदगी कोई कायदा कानून अपनाना ही नहीं चाहता, कहिंदा जदों मर्जी उठा, जदों मर्जी सोवां, जो मर्जी खावां, जिधर मर्जी जावां, मेरी जिंदगी है, आजादी होनी चाहिए है। इनू आजादी नहीं कहा जाता, यह बर्बादी का रस्ता है, बर्बादी का। तुसी जिंदगी जदों भी कुछ उच्ची चीज लैनी है, उहदे लई कोई तुहानू कायदा कानून अपनाउणा पएगा। तुसी जिंदगी च कोई फसल लैनी है, फसल चंगी फसल, उहदे लई कुवत्तर देखना पएगा, उहदे लई तुहानू कणक बीज के वाहुणी पएगी, उहनू गोडी देनी पएगी, उहनू खाद पाउणी पएगी, उहदी देख रेख करनी पएगी। बड़े चिरां बाद कुछ मिलदा है। जिंदगी च तुसी डाक्टर बनना है, किसी मैडिकल कॉलेज जा के पढ़ोगे तां ही है, इंजीनियर बनना है। जे जिंदगी तुसी कुछ नहीं बनना ते ना कुछ बन ली ते कोई स्कूल कॉलेज नहीं है। इवें कह लो जिंदगी जे मूर्ख बनना उहदे लई ते कोई स्कूल कॉलेज नहीं है। इस करके जे जिंदगी च बर्बादी वल वधना है ते फिर कोई कायदे कानून की लोड़ नहीं है। फिर कहो जी साडी जिंदगी जिधर मर्जी जाइए, साडी जिंदगी दा अर्थ के बर्बादी। जे कहो जी वाहिगुरु जी ने त्रुट के जिंदगी दित्ती, इहनूं आपां सफल बनाउणा है, कुछ लैण लई आए हां, जिंदगी का आनंद मानना है, ते फिर मनुख गुरु की दसी माण मर्यादा नूं अपनाउंदा है। सतगुरु जी ने एक गल की सी, गुर सिख मीत चलो गुर चाली, जो गुर कहे सोई फल मानो, हर हर कथा निराली। चाल आपां कहिंदे इहदी चाल ही विगड़ गई है, इहदी जिंदगी की चाल वधिया नहीं है। चाल दा अर्थ मर्यादा, जीवन का ढंग। सतगुरु जी कहिंदे जो तुहानूं गुरु ने जीवन की चाल दसी उहनूं अपना लो, जेकर सुख चाहुंदे हो तां। साहिब जी कहिंदे बंदा जे जिंदगी जीवन की चाल नहीं सीख सकिया, भावें नवां खंडां दा राजा बन जाए, भावें सारी धरती का मालक बन जाए, आखिर इस धरती तो जिंदगी की बाजी हार के जाएगा, रोंदा होया जाएगा इस धरती तो।
गुण निदान गुण ते नहीं गाए, जाको कृपा तारी।
गुण निदान दा अर्थ है गुणा का खजाना, गुणा का घर ओ परमात्मा। बंदा बंदियां दे गुण बड़े गाउंदा है, कोई बंदा इहदी माड़ी जी मदद करदे बड़े गुण गाउंदा है, खुशामद करन लई लोकां दे बड़े गुण गाउंदा है। देखो एक हुंदी खुशामद करनी, एक हुंदी किसे दी तारीफ करनी। किसे दे गुणां दी तारीफ करनी एक बहुत वधिया गल है, ਜੇ ਕਿਸੇ ਵਿੱਚ ਗੁਣ ਦੇਖੋ ਤਾਂ ਉਹਦੀ ਤਾਰੀਫ ਕਰੋ। ਗੁਣਾਂ ਦੀ ਤਾਰੀਫ ਹੀ ਪਰਮਾਤਮਾ ਦੀ ਤਾਰੀਫ ਹੈ। ਦਰਅਸਲ ਗੁਣ ਹੀ ਪਰਮਾਤਮਾ ਨੇ। ਗੁਰਬਾਣੀ ਕਹਿੰਦੀ ਸਾਂਝ ਕੀਜੈ ਗੁਣ ਕੇਰੀ ਛੱਡ ਅਵਗਣ ਚੱਲੀਏ। ਪਰ ਬੰਦਾ ਖੁਸ਼ਾਮਦ ਕਰਦਾ। ਦਰਅਸਲ ਖੁਸ਼ਾਮਦ ਮਨੁੱਖ ਨੂੰ ਅੰਦਰੋਂ ਕਮਜ਼ੋਰ ਕਰਦੀ ਹੈ। ਜਿਉਂ ਜਿਉਂ ਬੰਦਾ ਕਿਸੇ ਦੀ ਖੁਸ਼ਾਮਦ ਕਰੇਗਾ ਨਾ, ਅੰਦਰੋਂ ਮਰਦਾ ਚੱਲਿਆ ਜਾਏਗਾ। ਬਾਬਾ ਰਾਮ ਰਾਏ ਜੀ ਗਏ ਦਿੱਲੀ 'ਚ, ਗੁਰੂ ਸਾਹਿਬ ਜੀ ਨੇ ਕਿਹਾ ਸੀ ਜਾਓ ਤੁਹਾਡੀ ਰਸਨਾ 'ਤੇ ਗੁਰੂ ਨਾਨਕ ਜੀ ਬੈਠੇ, ਜੋ ਕਹੋਗੇ ਹੋ ਜਾਏਗਾ। ਉਹ ਫਿਰ ਔਰੰਗਜ਼ੇਬ ਦੀ ਖੁਸ਼ਾਮਦ ਵਿੱਚ ਜੁੱਟ ਗਏ, ਖੁਸ਼ਾਮਦ ਵਿੱਚ ਜੁੱਟ ਗਏ। ਖੁਸ਼ਾਮਦ ਕਰਦਿਆਂ ਇੰਨੇ ਕਮਜ਼ੋਰ ਹੋ ਗਏ ਅੰਦਰੋਂ, ਗੁਰਬਾਣੀ ਬਦਲਣ ਤੱਕ ਚਲੇ ਗਏ, ਗੁਰੂ ਤੋਂ ਬੇਮੁੱਖ ਹੋ ਗਏ। ਜਦੋਂ ਬੰਦਾ ਕਿਸੇ ਦੀ ਖੁਸ਼ਾਮਦ ਕਰਨ ਲੱਗ ਜਾਏਗਾ, ਅੰਦਰੋਂ ਕਮਜ਼ੋਰ ਹੋ ਜਾਏਗਾ, ਗੁਰੂ ਤੋਂ ਬੇਮੁੱਖ ਹੋ ਜਾਏਗਾ। ਖੁਸ਼ਾਮਦ ਨਹੀਂ ਕਰਨੀ ਜ਼ਿੰਦਗੀ ਅੰਦਰ, ਗੁਣਾਂ ਦੀ ਤਾਰੀਫ ਕਰਨੀ ਹੈ। ਗੁਣਾਂ ਨੂੰ ਦੇਖ ਕੇ ਈਰਖਾ ਨਹੀਂ ਕਰਨੀ ਕਿਸੇ ਨਾਲ, ਗੁਣਾਂ ਦੀ ਤਾਰੀਫ ਕਰਨੀ। ਗੁਣ ਤੁਸੀਂ ਵਿਰੋਧੀ ਦੇ ਵੀ ਦੇਖੋ, ਤਾਰੀਫ ਕਰੋ ਉਹਦੀ। ਗੁਰੂ ਸਾਹਿਬ ਦਾ ਇਤਿਹਾਸ ਪੜ੍ਹੋ, ਭਾਈ ਸਾਹਿਬ ਜੀ ਨੇ ਵੀ ਇਤਿਹਾਸ ਲਿਆ, ਸੰਤੋਖ ਸਿੰਘ ਜੀ ਨੇ, ਜੇ ਕਿਤੇ ਉਹਨਾਂ ਨੇ ਵਿਰੋਧੀਆਂ ਦਾ ਗੁਣ ਦੇਖਿਆ ਤਾਂ ਉਹਦੀ ਤਾਰੀਫ ਕੀਤੀ ਹੈ। ਇਸ ਕਰਕੇ ਸਿਆਣਾ ਬੰਦਾ ਇਹ ਹੈ ਜਿਹੜਾ ਗੁਣਾਂ ਦੀ ਤਾਰੀਫ ਕਰਦਾ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਗੁਣਾਂ ਵਾਲਾ, ਉਹਦੇ ਗੁਣਾਂ ਦੀ ਤਾਰੀਫ ਕਰੋ। ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਆਪਾਂ ਬੰਦਿਆਂ ਦੇ ਗੁਣ ਬੜੇ ਗਾਉਂਦੇ ਹਾਂ, ਜੇ ਕਿਤੇ ਪਰਮਾਤਮਾ ਦੇ ਗੁਣ ਗਾਈਏ। ਜੇ ਬੰਦਿਆਂ ਦੇ ਗੁਣ ਗਾਈ ਜਾਓਗੇ, ਖੁਸ਼ਾਮਦ ਕਰੀ ਜਾਓਗੇ, ਅੰਦਰੋਂ ਮੈਲ ਦੇ ਨਾਲ ਭਰਦੇ ਜਾਓਗੇ, ਜੇ ਪਰਮਾਤਮਾ ਦੇ ਗੁਣ ਗਾਓਗੇ। ਸਤਿਗੁਰੂ ਜੀ ਦਾ ਇੱਕ ਅੰਮ੍ਰਿਤ ਬਚਨ ਕਿ ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ। ਜੇ ਪਰਮਾਤਮਾ ਦੇ ਗੁਣ ਗਾਏਗਾ ਬੰਦਿਆਂ, ਤੇਰੇ ਅੰਦਰੋਂ ਮੈਲ ਮਿਟ ਜਾਏਗੀ। ਬੰਦਿਆਂ ਦੇ ਗੁਣ ਗਾਏਗਾ, ਅੰਦਰੋਂ ਮੈਲ ਨਾਲ ਭਰ ਜਾਏਗਾ। ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਦੇ ਗੁਣ ਕੇਵਲ ਉਸ ਨੇ ਗਾਏ ਜਿਹਦੇ 'ਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ। ਗੁਣ ਗਾਉਣਾ ਜ਼ਿੰਦਗੀ ਦਾ ਮਕਸਦ ਹੈ, ਗੁਣ ਗ੍ਰਹਿਣ ਕਰਨਾ ਜ਼ਿੰਦਗੀ ਦਾ ਮਕਸਦ ਹੈ। ਜੇ ਜ਼ਿੰਦਗੀ ਅੰਦਰ ਗੁਣ ਨਹੀਂ ਗਾਏ, ਗੁਣ ਗ੍ਰਹਿਣ ਨਹੀਂ ਕੀਤੇ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਗੋਬਿੰਦ ਦੇ ਗੁਣ ਨਹੀਂ ਗਾਏ ਤਾਂ ਜ਼ਿੰਦਗੀ ਅਕਾਰਥ ਹੈ। ਤੇ ਗੁਰਦੇਵ ਜੀ ਨੇ ਇੱਕ ਪ੍ਰੇਰਨਾ ਕੀਤੀ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ। ਮਾਨਸ ਜਨਮ ਅਮੋਲਕ ਪਾਇਆ, ਮਾਨਸ ਜਨਮ ਅਮੋਲਕ ਪਾਇਆ, ਬਿਰਥ ਕਾਹੇ ਗਵਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ। ਸਾਹਿਬ ਕਹਿੰਦੇ ਗੋਬਿੰਦ ਦੇ ਗੁਣ ਗਾਓਗੇ, ਜ਼ਿੰਦਗੀ ਚੋਂ ਮੈਲ ਮਿਟ ਜਾਏਗੀ। ਜਿਹੜਾ ਰਸਨਾ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਨਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਸੁੰਦਰ ਬਚਨ ਹੈ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਰਸਨਾ ਨਾਲ ਗੋਬਿੰਦ ਦੇ ਗੁਣ ਗਾਓਗੇ, ਮਨ ਨੂੰ ਸ਼ਾਂਤੀ ਮਿਲੇਗੀ, ਮਨ ਵਿੱਚ ਸਹਿਜ ਆਏਗਾ, ਮਨ ਵਿੱਚ ਖੇੜਾ ਆ ਜਾਏਗਾ, ਜ਼ਿੰਦਗੀ 'ਚੋਂ ਸਾਰੇ ਦੁੱਖ ਦੂਰ ਹੋ ਜਾਣਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ 'ਤੇ ਪਰਮਾਤਮਾ ਦੀ ਮਿਹਰ ਹੋਈ, ਉਹਨਾਂ ਨੇ ਉਹ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਗੁਣ ਗਾਏ ਹਨ।
ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ।
ਜਿਹਨੇ ਪਰਮਾਤਮਾ ਦੇ ਗੁਣ ਗਾਏ ਉਹ ਸੁਖੀ ਹੈ। ਬੰਦਿਆਂ ਦੇ ਗੁਣ ਗਾਇਆ ਕਦੀ ਸੁਖੀ ਨਹੀਂ ਹੁੰਦਾ ਬੰਦਾ। ਸਾਹਿਬ ਕਹਿੰਦੇ ਪਰਮਾਤਮਾ ਦੇ ਗੁਣ ਗਾਉਣ ਵਾਲੀ ਦੀ ਜ਼ਿੰਦਗੀ ਧਨ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਉਸ ਮਨੁੱਖ ਤੋਂ ਬਲਿਹਾਰ ਜਿਹਨੇ ਪਰਮਾਤਮਾ ਦੇ ਗੁਣ ਗਾਏ ਨੇ। ਸਤਿਗੁਰੂ ਜੀ ਨੇ ਸਾਨੂੰ ਵੀ ਪ੍ਰੇਰਣਾ ਕੀਤੀ, ਜੇ ਮਾਇਆ ਦੇ ਗੁਣ ਗਾਉਂਦੇ ਰਹੋਗੇ ਖੁਆਰ ਹੋਵੋਗੇ, ਜੇ ਬੰਦਿਆਂ ਦੇ ਗੁਣ ਗਾਉਂਦੇ ਰਹੋਗੇ ਖੁਆਰ ਹੋਵੋਗੇ। ਸਾਡੀ ਜ਼ਿੰਦਗੀ 'ਚ ਜੇ ਖੁਆਰੀ ਹੈ, ਉਹਦਾ ਇੱਕੋ ਇੱਕ ਕਾਰਨ ਹੈ ਕਿ ਆਪਾਂ ਮਾਇਆ ਦੇ ਗੁਣ ਗਾ ਰਹੇ ਹਾਂ। ਆਪਣੀ ਸੁਰਤ ਕੇਵਲ ਮਾਇਆ ਵਿੱਚ ਲੱਗੀ ਹੋਈ ਹੈ। ਮਾਇਆ ਮਨੋਂ ਵਿਸਰ ਮੰਗ ਹੈ ਦਮਾਂ ਦਮ, ਚਾਹੀਦਾ ਤਾਂ ਇਹ ਸੀ ਕਿ ਦਮ ਦਮ ਸਦਾ ਸਮਾਲ ਦਾ ਦਮ ਨਾ ਮਿਰਥਾ ਜਾਏ। ਹਰ ਦਮ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ, ਹਰ ਦਮ ਨਾਲ ਪਰਮਾਤਮਾ ਦੇ ਗੁਣ ਗਾਉਂਦੇ। ਜੇ ਮਨੁੱਖ ਨੂੰ ਗੁਰੂ ਦੀ ਮਿਹਰ ਦੇ ਨਾਲ ਜਿਉਣ ਦੀ ਜਾਚ ਆ ਜਾਏ, ਫਿਰ ਤਾਂ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਉਹ ਰੱਬ ਦੇ ਪਿਆਰ ਜੁੜਿਆ ਰਹਿੰਦਾ। ਫਿਰ ਉਹਨੂੰ ਲੋੜ ਨਹੀਂ ਰਹਿੰਦੀ ਉੱਚੇਚਿਆਂ ਕਿਤੇ ਮਾਲਾ ਲੈ ਕੇ ਬੈਠਣ ਦੀ, ਕਿਉਂਕਿ ਗੁਰਬਾਣੀ ਨੇ ਤਾਂ ਸੁੱਤਿਆਂ ਵੀ ਵਾਹਿਗੁਰੂ ਜੀ ਨੂੰ ਆਰਾਧਨ ਦੀ ਗੱਲ ਕਹੀ ਹੈ, ਜਾਗਦਿਆਂ ਵੀ ਆਰਾਧਨ ਦੀ ਗੱਲ ਕਹੀ, ਖਾਂਦਿਆਂ ਪੀਂਦਿਆਂ ਵੀ। ਇਹਦਾ ਮਤਲਬ ਕਿ ਪਰਮਾਤਮਾ ਦੇ ਗੁਣ ਗਾਉਣ ਦਾ ਅਰਥ ਹੈ ਕਿ ਸੁਰਤ ਪਰਮਾਤਮਾ 'ਚ ਲੱਗ ਜਾਣੀ। ਰੋਟੀ ਦੇਖਦਿਆਂ ਵਾਹਿਗੁਰੂ ਯਾਦ ਆ ਜਾਏ, ਘਰ ਦੇਖਦਿਆਂ ਪਰਮਾਤਮਾ ਯਾਦ ਆ ਜਾਏ, ਜੇ ਰੁਤਬਾ ਦੇਖ ਕੇ ਰੱਬ ਭੁੱਲ ਗਿਆ ਸਮਝੋ ਖੁਆਰੀ ਆਉਣੀ ਯਕੀਨੀ ਗੱਲ ਹੈ, ਉਹਨੂੰ ਕੋਈ ਨਹੀਂ ਟਾਲ ਸਕਦਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੋ ਤਰ੍ਹਾਂ ਦੀ ਜ਼ਿੰਦਗੀ ਦੀ ਗੱਲ ਕਰਕੇ, ਇੱਕ ਉਹ ਲੋਕ ਜਿਹੜੇ ਜ਼ਿੰਦਗੀ 'ਚ ਖੁਆਰ ਹੋ ਰਹੇ ਨੇ, ਉਹਨਾਂ ਦੀ ਖੁਆਰੀ ਦਾ ਕਾਰਨ ਉਹਨਾਂ ਨੇ ਰੱਬ ਨੂੰ ਭੁਲਾ ਦਿੱਤਾ। ਰੱਬ ਨੂੰ ਭੁਲਾਉਣ ਦਾ ਅਰਥ ਕਿ ਜ਼ਿੰਦਗੀ ਜੋ ਪਰਮਾਤਮਾ ਨੇ ਦਿੱਤੀ ਹੈ, ਇਹਦੇ 'ਚ ਕੋਈ ਵਿਧੀ ਵਿਧਾਨ ਹੈ, ਕੋਈ ਜ਼ਿੰਦਗੀ ਦਾ ਲਾਹ ਹੈ, ਕੋਈ ਮਰਜ਼ਾਦਾ ਹੈ, ਕੋਈ ਕਾਨੂੰਨ ਹੈ, ਉਹ ਸਾਨੂੰ ਜ਼ਿੰਦਗੀ ਦੀ ਜੋ ਰਹਿਣ ਬਹਿਣ ਦੀ ਮਰਜ਼ਾਦਾ ਗੁਰੂ ਨੇ ਦੱਸਣੀ ਸੀ। ਬੰਦਾ ਗੁਰੂ ਦੀ ਗੱਲ ਸੁਣ ਤੋਂ ਬਾਗੀ ਹੋ ਗਿਆ, ਇਹੀ ਕਾਰਨ ਹੈ ਕਿ ਜ਼ਿੰਦਗੀ ਅੰਦਰ ਦੁੱਖ ਆ ਗਏ ਨੇ। ਆਓ, ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਜ਼ਿੰਦਗੀ ਸਵਾਰ ਕੇ ਉਸ ਅਵਸਥਾ 'ਚ ਉਸ ਲੈਵਲ 'ਤੇ ਉਸ ਪੱਧਰ 'ਤੇ ਪਹੁੰਚਣ ਦੀ ਗੱਲ ਕਹੀ ਹੈ, ਜਿਸ ਪੱਧਰ 'ਤੇ ਪਹੁੰਚੇ ਹੋਏ ਮਨੁੱਖ ਤੋਂ ਗੁਰੂ ਅਰਜਨ ਦੇਵ ਜੀ ਬਲਿਹਾਰ ਹੋ ਰਹੇ ਨੇ। ਨਾਨਕ ਤਿਸ ਬਲਿਹਾਰੀ, ਕਿ ਨਾਨਕ ਉਹਨਾਂ ਤੋਂ ਬਲਿਹਾਰ ਜਾਂਦਾ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਸਾਹਿਬ ਜੀ ਦੇ ਇਹ ਬਚਨ ਸਾਡੇ ਹਿਰਦੇ 'ਚ ਵਸਣ, ਆਪਾਂ ਜ਼ਿੰਦਗੀ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ 'ਚ ਜੁੜ ਕੇ ਗੁਰੂ ਦੀ ਮਿਹਰ ਦੇ ਪਾਤਰ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਸੁਣਾ ਰਹੇ ਨੇ, ਪਿਆਰ ਦੇ ਨਾਲ ਸਰਵਣ ਕਰੀਏ, ਸਮਾਪਤੀ ਹੋਵੇਗੀ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਤਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।